अत योग सवैया छंद अंग योग के अष्टगिनी जय जम अर नेम सो आसन तीन प्राणायाम युप्रत्याहार और धारणा ध्यान परवीन अष्टम अंग समाधि लिखी जय पूर्व यम पंद्रह विद चीन लिए विशेष परमाद जो निंदा इन कारण ते मन होए हीन।
वाहे गुरु जी का खालसा वाहे गुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज अंतरयामी पतत पावन भगत वत्सल सतगुरु श्री गुरु ग्रंथ साहिब जी महाराज गुरदेव जी दे पावन पवित्र चरणा कमलां च हाजरियां भर के नौवें पातशाह धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते जुड़ के अपने जीवन दियां घड़ियां और सवास गुरु लेखे ला के सफला कर रहे। प्यारे भाई दया सिंह जी सारे सिंघां नूं आत्म निर्णय करा के ज्ञान करवा रहे ने, ब्रह्म ज्ञान दी कथा उच्चारण कर रहे ने। भाई साहब भाई दया सिंह जी ने तीन कांडा का जिक्र किया है जो आप कल की कथा च विचारे हैं, कर्म कांड उपासना कांड और ज्ञान कांड। कर्म कांड दे विच पांच प्रकार के कर्म सन, कामिक कर्म नखिद कर्म नित कर्म नमित कर्म ते प्राश्चित कर्म। इन्हां पंजां प्रकार दे कर्मां दे समूह नूं कर्म कांड कहिंदे ने। दूसरा उपासना कांड कि परमात्मा दा चिंतन किवें करना है, जिसनूं आपां भगती भी कह सकदे हां। उपासना दा मतलब है भगती। भगती दे प्रकार की हन, किवें भगती हुंदी है। निर्गुण स्वरूप च भी भगती हुंदी है, सरगुण स्वरूप च भी भगती हुंदी है परमात्मा दी। ज्ञान कांड दे विच फिर ज्ञान दे विच जदों स्थिति हो जाती है उत्थे फिर कर्म कांड ते उपासना कांड दी लोड़ नहीं रहिंदी। ज्ञान है कारण कर्म अभ्यास, ज्ञान पया तो कर्म नाश। जिवें फल कारण फूली बंदराए, फल वास्ते पहला फुल लगता है पर जदों फल बन जाता है फिर फुल चला जाता, फिर फुल नहीं रहिंदा। इसे तरह कर्म कांड ते उपासना कांड जिहड़े ने ज्ञान कांड वास्ते ने। जदों ज्ञान विच स्थिति हो जाए, निज स्वरूप का ज्ञान हो जाए, उत्थे फिर दोवें विलय हो जाते हैं। हुण अगले प्रसंग की आरंभता हो रही है, 44वां प्रसंग है पंजवीं रुत का। योग वर्णन हो रहा है, योग की है। शास्त्रां ने योग बारे परिभाषा दित्ती है, योगा चितवृत्ति निरुद्ध है। चितवृत्तियां नूं रोक लेना इहदा नाम योग है। चित वृत्तियां दी एकाग्रता कर लैण दा नाम योग है। गुरु घर दे विच राज योग भी है जो गुरु नानक साहब ने माणिया। कब कल सुजस गावो गुरु नानक, राज योग जिन माणियो। गृहस्थी दे धर्म विच रहिंदिआं होइआं भी उस योग नूं, योग दा मतलब है जुड़ जाणा। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਯੋਗ ਦੀ ਪਰਿਭਾਸ਼ਾ ਦਿੱਤੀ ਹੈ। ਬਾਹਰੀ ਪਹਿਰਾਵੇ ਨੂੰ, ਬਾਹਰੀ ਭੇਖ ਨੂੰ ਸਤਿਗੁਰਾਂ ਨੇ ਯੋਗ ਨਹੀਂ ਮੰਨਿਆ। ਉੱਥੇ ਮਹਾਰਾਜ ਜੀ ਕਹਿੰਦੇ ਯੋਗ ਨਾ ਖਿੰਥਾ, ਯੋਗ ਨਾ ਮੁੰਦਾ, ਯੋਗ ਨਾ ਮੂੰਡ ਮੁੰਡਾਈਐ। ਯੋਗ ਕੀ ਹੈ? ਏਕ ਦ੍ਰਿਸ਼ਟ ਕਰ ਸਮਸਰ ਰਹੀਐ, ਜੋਗੀ ਕਹੀਐ ਸੋਏ। ਸਮਦ੍ਰਿਸ਼ਟੀ ਬਣ ਜਾਣ ਦਾ ਨਾਮ ਯੋਗ ਹੈ, ਜੁੜਿਆ ਰਹਿਣਾ ਪਰਮਾਤਮਾ ਨਾਲ, ਨਿਰੰਕਾਰ ਨਾਲ। ਪਰ ਵਿਦਵਾਨਾਂ ਨੇ ਯੋਗ ਸ਼ਾਸਤਰ ਦੇ ਵਿੱਚ ਅੱਠ ਪ੍ਰਕਾਰ ਦੇ ਯੋਗ ਦਾ ਜ਼ਿਕਰ ਕੀਤਾ ਹੈ ਕਿ ਯੋਗ ਦੇ ਜਿਹੜੇ ਨੇ ਉਹ ਅੱਠ ਅੰਗ ਨੇ, ਅੱਠ ਹਿੱਸੇ ਨੇ ਯੋਗ ਦੇ। ਜਿਹੜਾ ਉਹਨਾਂ ਅੱਠਾਂ ਹਿੱਸਿਆਂ ਦੇ ਸਹਿਤ ਹੋਵੇ ਉਹਨੂੰ ਯੋਗੀ ਕਹਿੰਦੇ ਨੇ। ਯੋਗ ਦੇ ਜਿਹੜੇ ਉਹ ਅੱਠ ਅੰਗ ਨੇ ਉਹ ਕਿਹੜੇ ਕਿਹੜੇ ਨੇ? ਉਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵਿਆਖਿਆ ਕਰਕੇ ਸਾਨੂੰ ਸਮਝਾ ਰਹੇ ਨੇ, ਤਾਂ ਜੋ ਸਾਡੇ ਅੰਦਰ ਜਿੱਥੇ ਸਾਨੂੰ ਵੇਦਾਂਤ ਦਾ ਗਿਆਨ ਹੋਵੇ ਉੱਥੇ ਯੋਗ ਸ਼ਾਸਤਰ ਦਾ ਵੀ ਸਾਨੂੰ ਗਿਆਨ ਹੋਵੇ। ਕਿ ਯੋਗ ਸ਼ਾਸਤਰ ਦੀ ਮੋਟੀ ਜਿਹੀ ਪਰਿਭਾਸ਼ਾ ਸਮਝਣੀ, ਯੋਗ ਦੇ ਜਿਹੜੇ ਅੱਠ ਅੰਗ ਨੇ ਉਹ ਆਪਾਂ ਅੱਜ ਆਪਾਂ ਸਰਵਣ ਕਰਨੇ ਨੇ। ਆਓ ਗੁਰੂ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਤ ਜੋ ਸਵਈਆ ਛੰਦ ਅੰਗ ਯੋਗ ਕੇ ਅਸ਼ਟ ਗਨੀਜੈ।
ਖਾਲਸਾ ਜੀ, ਯੋਗ ਦੇ ਅੱਠ ਅੰਗ ਨੇ। ਭਾਈ ਦਇਆ ਸਿੰਘ ਜੀ ਹੁਣ ਯੋਗ ਨਿਰਣਾ ਕਰਨ ਲੱਗੇ ਨੇ, ਯੋਗ ਵਰਣਨ ਕਰਨ ਲੱਗੇ ਹਨ। ਜਿਹੜਾ ਯੋਗ ਹੈ, ਯੋਗ ਦੇ ਗੁਰੂ ਖਾਲਸਾ ਜੀ ਅੱਠ ਅੰਗ ਨੇ, ਉਹ ਹੁਣ ਤੁਸੀਂ ਸਰਵਣ ਕਰੋ।
ਜਮ ਅਰਨੇਮ ਸੋ ਆਸਨ ਤੀਨ।
ਪਹਿਲਾ ਅੰਗ ਹੈ ਯਮ, ਜਿਸ ਨੂੰ ਜਮ ਵੀ ਲਿਖਿਆ, ਯਾਨੀ ਕਿ ਯਮ। ਦੂਸਰਾ ਹੈ ਨੇਮ, ਤੀਸਰਾ ਹੈ ਆਸਣ। ਇਹ ਯੋਗ ਦੇ ਅੱਠ ਅੰਗ ਨੇ। ਸਾਰੇ ਤਾਂ ਭਾਵੇਂ ਸਿਮਰਤੀ ਚ ਯਾਦ ਚ ਨਾ ਰਹਿਣ, ਪਰ ਮੋਟੇ ਮੋਟੇ ਜੋ ਸੁਣ ਲੈਣੇ ਚਾਹੀਦੇ ਨੇ, ਤਾਂ ਜੋ ਦੁਬਾਰਾ ਕਿਤੇ ਸਾਡੀ ਨਿਗਾਹ ਥੱਲੇ ਆਉਣ ਤੇ ਸਾਨੂੰ ਪਤਾ ਲੱਗ ਜੇ ਕਿ ਯੋਗ ਦੇ ਅੰਗ ਨੇ। ਪਹਿਲਾ ਯਮ ਹੈ, ਦੂਸਰਾ ਨੇਮ ਹੈ, ਔਰ ਤੀਸਰਾ ਜਿਹੜਾ ਹੈ ਉਹ ਆਸਣ ਹੈ।
ਪ੍ਰਾਣਾਯਾਮ ਯੁਪਤਿਆਰੈ ਔਰ ਧਾਰਨਾ ਧਿਆਨ।
ਫਿਰ ਪ੍ਰਾਣਾਯਾਮ ਹੈ ਚੌਥਾ, ਫਿਰ ਹੈ ਪ੍ਰਤੀਹਾਰੈ। ਪ੍ਰਤੀਹਾਰ ਹੈ ਕਹਿੰਦੇ ਨੇ, ਪ੍ਰਤੀਹਾਰ ਵੀ ਕਹਿੰਦੇ ਨੇ ਇਸ ਨੂੰ। ਫਿਰ ਹੈ ਧਾਰਨਾ, ਫਿਰ ਹੈ ਧਿਆਨ।
ਪ੍ਰਬੀਨ ਅਸ਼ਟਮ ਅੰਗ ਸਮਾਧਿ ਲਖੀਜੈ।
ਜਿਹੜੇ ਅੱਠ ਅੰਗ ਨੇ, ਫਿਰ ਅੱਠਵਾਂ ਹੈ ਸਮਾਧੀ। ਦੁਬਾਰਾ ਗਿਣਤੀ ਕਰ ਲਈਏ, ਯਮ, ਨੇਮ, ਆਸਣ, ਪ੍ਰਾਣਾਯਾਮ, ਪ੍ਰਤੀਹਾਰ ਹੈ ਧਾਰਨਾ, ਧਿਆਨ ਤੇ ਫਿਰ ਸਮਾਧੀ। ਯੋਗ ਸਮਾਧੀ ਤੱਕ ਪਹੁੰਚ ਕੇ ਫਿਰ ਉੱਥੋਂ ਅੱਗੇ ਸਮਾਪਤ ਹੋ ਜਾਂਦਾ। ਉਹ ਕਹਿੰਦੇ ਬਸ ਜਦੋਂ ਸਮਾਧੀ ਲੱਗ ਗਈ ਉਦੋਂ ਸਮਝ ਲਓ ਵੀ ਇਹ ਪੂਰਨ ਹੋ ਗਿਆ। ਸਮਾਧੀ ਤੋਂ ਅੱਗੇ ਨਹੀਂ ਜਾਂਦੇ ਯੋਗੀ, ਯੋਗੀ ਜਨ ਸਮਾਧੀ ਤੱਕ, ਬਸ ਸਮਾਧੀ ਤੱਕ ਪਹੁੰਚ ਕੇ ਉੱਥੇ ਉਸ ਬ੍ਰਹਮ ਦਾ ਅਨੁਭਵ ਕਰਦੇ ਨੇ, ਬ੍ਰਹਮ ਦਾ ਆਨੰਦ ਮਾਣਦੇ ਨੇ। ਤੋ ਇਹ ਅੱਠ ਪ੍ਰਕਾਰ ਦਾ ਯੋਗ ਹੈ, ਇਹ ਅੱਠ ਪ੍ਰਕਾਰ ਦੇ ਅੰਗ ਨੇ ਯੋਗ ਦੇ, ਇਹ ਅੱਠ ਅੰਗ ਹਨ।
ਪੂਰਬ ਯਮ 15 ਵਿਧਿ ਚੀਨ।
ਇਸ ਤੋਂ ਪਹਿਲਾਂ ਜਿਹੜਾ ਪੂਰਬ ਯਮ, ਜਿਹੜਾ ਸਭ ਤੋਂ ਪਹਿਲਾਂ ਯਮ ਦੱਸਿਆ ਨਾ, ਅੱਠ ਅੰਗਾਂ ਵਿੱਚੋਂ ਪਹਿਲਾ ਅੰਗ ਸੀ ਯਮ। ਜਿਹੜਾ ਉਹ ਯਮ ਹੈ ਉਹ ਖਾਲਸਾ ਜੀ 15 ਪ੍ਰਕਾਰ ਦਾ ਹੈ। ਜਿਹੜਾ ਯਮ ਹੈ ਉਹ ਹੁਣ 15 ਪ੍ਰਕਾਰ ਦਾ ਹੈ, ਉਹ ਤੁਸੀਂ 15 ਪ੍ਰਕਾਰ ਦਾ ਜਾਣ ਲਵੋ। ਉਹਦੇ ਵਿੱਚੋਂ ਹੁਣ ਪਹਿਲਾ ਦੱਸਦੇ ਨੇ 15 ਪ੍ਰਕਾਰ ਦਾ ਨਾ, 15 ਦੀ ਹੁਣ ਗਿਣਤੀ ਕਰਨਗੇ। ਪਹਿਲਾ ਦੱਸਣ ਲੱਗੇ ਹਨ ਕਿ ਪਹਿਲਾ ਕਿਹੜਾ, ਪਹਿਲਾ ਯਮ ਕਿਹੜਾ ਹੈ।
ਲੈ ਵਿਖੇ ਪਰਮਾਦ ਜੋ ਨਿੰਦਰਾ।
ਪਹਿਲਾ ਯਮ ਹੈ ਗੁਰੂ ਖਾਲਸਾ ਜੀ ਨਿਰਾਲਸਤਾ, ਇਹਦਾ ਨਾਂ ਹੈ ਨਿਰਾਲਸਤਾ, ਆਲਸ ਤੋਂ ਰਹਿਤ ਹੋਣਾ। ਲੈ ਵਿਖੇਪ ਪ੍ਰਮਾਦ ਤੇ ਨਿੰਦਰਾ, ਇਹ ਪਹਿਲਾ ਯਮ ਹੈ। ਹੁਣ ਜਦੋਂ ਆਪਾਂ ਨਿਤਨੇਮ ਕਰਨ ਬੈਠੇ ਹਾਂ, ਨਿਤਨੇਮ ਕਰਦਿਆਂ ਸਾਡਾ ਮਨ ਲੈ ਹੋ ਗਿਆ, ਲੈ ਦਾ ਮਤਲਬ ਪਤਾ ਹੀ ਨਹੀਂ ਕਿੱਥੇ ਰਿਹਾ। ਉੱਧਰ ਗੁਟਕਾ ਸਾਹਿਬ ਫੜਿਆ ਹੁੰਦਾ, ਪਾਠ ਜਪਜੀ ਸਾਹਿਬ ਦਾ ਕਰਦੇ ਹੁੰਦੇ, ਮਨ ਪਤਾ ਨਹੀਂ ਕਿੱਥੇ ਹੁੰਦਾ। ਇਹ ਯਮ ਹੈ ਪਹਿਲਾ ਯਮ, ਵੀ ਨਿਤਨੇਮ ਕਰ ਰਹੇ ਹਾਂ, ਨਿਤਨੇਮ ਕਰਦਿਆਂ ਮਨ ਪਤਾ ਨਹੀਂ ਕਿੱਥੇ ਟੁਰ ਗਿਆ, ਮਨ ਹੈ ਹੀ ਨਹੀਂ ਉੱਥੇ ਨਿਤਨੇਮ ਚ, ਲੈ ਹੋ ਗਿਆ। ਦੂਸਰਾ ਵਿਖੇਪ, ਚੰਚਲਤਾਈ, ਡਾਵਾਂ ਡੋਲਤਾ, ਉਹ ਹਿਲਚੁਲ ਜੀ ਜਿਹੜੀ ਆ ਉਹ ਮਨ ਵਿੱਚ ਉਹ ਬਣੀ ਰਹਿੰਦੀ ਹੈ। ਤੀਸਰਾ ਪ੍ਰਮਾਦ, ਪ੍ਰਮਾਦ ਦਾ ਮਤਲਬ ਹੈ ਗੁਰੂ ਖਾਲਸਾ ਜੀ ਵੀ ਜਿਹੜੇ ਕੰਮਾਂ ਨਾਲ ਕੰਮ ਹੀ ਕੋਈ ਨਹੀਂ, ਵੀ ਜਿਹੜੇ ਕੰਮ ਦਾ ਕੋਈ ਮਤਲਬ ਵੀ ਨਹੀਂ ਆ, ਉਹ ਕੰਮ ਸੋਚੀ ਜਾਣ ਬੈਠਿਆਂ ਬੈਠਿਆਂ, ਜਿਹਨਾਂ ਕੰਮਾਂ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਉਹਨਾਂ ਕੰਮਾਂ ਬਾਰੇ ਸੋਚੀ ਜਾਣਾ, ਮੈਂ ਇੱਦਾਂ ਕਰਾਂਗਾ, ਮੈਂ ਇਹ ਕਰਾਂਗਾ, ਹਾਲਾਂਕਿ ਉਹ ਆਪਾਂ ਨਾ ਕਰਨੇ ਨੇ ਨਾ ਕਰਾਉਣੇ ਨੇ, ਉਹਨਾਂ ਕੰਮਾਂ ਬਾਰੇ ਸੋਚੀ ਜਾਣਾ, ਉਹਨੂੰ ਪ੍ਰਮਾਦ ਕਹਿੰਦੇ ਨੇ। ਫਿਰ ਪਾਠ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਨੀਂਦ ਆਉਣ ਲੱਗ ਪੈਣੀ, ਨਿੰਦਰਾ। ਇਹ ਪਹਿਲਾ ਯਮ ਹੈ। ਜਿਹੜੇ ਚਾਰ ਚੀਜ਼ਾਂ ਨੂੰ ਮਿਲਾ ਦਿਓ, ਇਕੱਠਾ ਕਰ ਦਿਓ ਤੇ ਬਣਦਾ ਹੈ ਨਿਰਾਲਸਤਾ, ਯਾਨੀ ਕਿ ਇਹਨਾਂ ਚਾਰਾਂ ਤੋਂ ਰਹਿਤ ਹੋਣਾ ਹੈ। ਵੀ ਸਾਡਾ ਮਨ ਵੀ ਉੱਥੇ ਹੋਣਾ ਚਾਹੀਦਾ ਤੇ ਮਨ 'ਚ ਚੰਚਲਤਾਈ ਵੀ ਨਹੀਂ ਹੋਣੀ ਚਾਹੀਦੀ, ਔਰ ਮਨ 'ਚ ਫੁਰਨੇਕ ਫੁਰਨੇ ਨਹੀਂ ਹੋਣੇ ਚਾਹੀਦੇ ਤੇ ਨੀਂਦ ਨਹੀਂ ਆਉਣੀ ਚਾਹੀਦੀ। ਇਹ ਪਹਿਲਾ ਯਮ ਹੈ। ਨਿਰਾਲਸਤਾ ਹੋਣੀ ਚਾਹੀਦੀ ਹੈ। ਤੋ ਨਿਰਾਲਸਤਾ ਹੋ ਕੇ ਰਹਿਣਾ, ਨਿੰਦਰਾ ਤੋਂ ਰਹਿਤ ਹੋ ਕੇ ਰਹਿਣਾ, ਜਿਹੜੇ ਚਾਰ ਦੱਸੇ ਨੇ, ਪਹਿਲਾ ਯਮ ਦੱਸਿਆ ਹੈ।
ਇਨ ਚਾਰਨ ਤੇ ਮਨ ਹੋਏ ਹੀਨ,
ਚਾਰਾਂ ਤੋਂ ਆਪਣਾ ਮਨ ਹੀਣ ਕਰਕੇ ਰੱਖਣਾ, ਇਹ ਪਹਿਲਾ ਯਮ ਹੈ। 15 ਪ੍ਰਕਾਰ ਦਾ ਯਮ ਹੈ ਨਾ। ਪਹਿਲਾ ਯਮ ਇਹ ਹੈ ਕਿ ਇੱਕ ਤਾਂ ਮਨ ਸਾਡਾ ਲੈ ਨਹੀਂ ਹੋਣਾ ਚਾਹੀਦਾ, ਦੂਸਰਾ ਮਨ 'ਚ ਵਿਖੇਪਤਾ ਹੀ ਨਹੀਂ ਚਾਹੀਦੀ, ਤੀਸਰਾ ਮਨ ਪ੍ਰਮਾਦੀ ਨਹੀਂ ਹੋਣਾ ਚਾਹੀਦਾ, ਚੌਥਾ ਸਾਨੂੰ ਨਿੰਦਰਾ ਨਹੀਂ ਆਉਣੀ ਚਾਹੀਦੀ, ਭਜਨ ਕਰਦਿਆਂ ਨਿਤਨੇਮ ਕਰਦਿਆਂ ਬਾਣੀ ਪੜ੍ਹਦਿਆਂ। ਆਖਿਰਕਾਰ ਜ਼ਿਆਦਾ ਤੌਰ 'ਤੇ ਨੀਂਦ ਕਈ ਸੱਜਣਾਂ ਨੂੰ ਆਉਂਦੀ ਉਦੋਂ ਹੈ ਜਦੋਂ ਅਸੀਂ ਨਿਤਨੇਮ ਕਰਦੇ ਹੋਈਏ, ਸਿਮਰਨ ਕਰਦੇ ਹੋਈਏ, ਬਾਣੀ ਪੜ੍ਹਦੇ ਹੋਈਏ, ਉਦੋਂ ਜ਼ਿਆਦਾ ਨੀਂਦ ਆਉਂਦੀ। ਸਾਵਧਾਨੀ ਦੇ ਨਾਲ ਬੈਠਣਾ, ਸਾਵਧਾਨ ਹੋ ਕੇ ਜਦੋਂ ਸਿਮਰਨ ਕਰਨਾ, ਭਜਨ ਕਰਨਾ, ਸਾਵਧਾਨ ਹੋ ਕੇ। ਪੁਰਾਣੇ ਮਹਾਂਪੁਰਖ ਉਹ ਮਾਂ ਦੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਨਦੀ ਦੇ ਕੰਢੇ 'ਤੇ ਬਹਿ ਜਾਂਦੇ ਸੀ, ਕਿਨਾਰੇ 'ਤੇ, ਵੀ ਜਦੋਂ ਨੀਂਦ ਆਏਗੀ ਠਾਹ ਨਦੀ 'ਚ ਡਿੱਗਾਂਗੇ, ਆਪੇ ਨੀਂਦ ਦੂਰ ਹੋ ਜਾਏਗੀ। ਡਰਦਿਆਂ ਮਾਰਿਆਂ ਹੀ ਨੀਂਦ ਨਹੀਂ ਸੀ ਆਉਂਦੀ। ਵੀ ਜਾਂ ਕਈ ਸਿੰਘ ਮੈਂ ਇਹੋ ਜਿਹੇ ਵੀ ਵੇਖੇ ਨੇ ਵੀ ਜਦੋਂ ਪਾਠ ਕਰਦੇ ਨੇ ਨਾ, ਮੰਜੇ ਦੀ ਹੀਂ ਦੇ ਉੱਤੇ ਬਹਿ ਜਾਂਦੇ ਨੇ, ਪਿਛਲੇ ਪਾਸੇ ਢਾਸਣਾ ਨਹੀਂ ਹੁੰਦਾ, ਹੀਂ ਦੇ ਉੱਤੇ ਬਹਿ ਜਾਣਾ ਪਲੰਘੇ 'ਤੇ। ਜਦੋਂ ਢਾਸਣਾ ਲਾਉਂਦੇ ਉਦੋਂ ਵੀ ਬੰਦਾ ਪਿੱਛੇ ਸਿਰ ਸੁੱਟ ਕੇ ਸੁੱਤਾ ਰਹਿੰਦਾ, ਜਦੋਂ ਢਾਸਣਾ ਲੱਗੇਗਾ ਹੀ ਨਹੀਂ, ਹੀਂ 'ਤੇ ਬੈਠੇ ਹੋਵਾਂਗੇ, ਥੱਲੇ ਫਰਸ਼ ਹੈ, ਉਹ ਨਿਤਨੇਮ ਕਰਦਿਆਂ ਨੀਂਦ ਆਉਣੀ ਵੀ ਪਿੱਛੇ ਡਿੱਗਾਂਗੇ, ਠਾਹ ਥੱਲੇ ਸਿਰ ਭਰਨੇ, ਆਪੇ ਨੀਂਦ ਨਹੀਂ ਆਉਣ ਲੱਗੀ। ਇੱਦਾਂ ਨਿੰਦਰਾ ਦੇ ਉੱਤੇ ਕਾਬੂ ਕਰਦੇ ਨੇ ਸਿੰਘ। ਖਾਲਸਾ ਜੀ, ਇਹ ਵੀ ਇੱਕ ਪ੍ਰਕਾਰ ਦਾ ਯਮ ਹੈ, ਜਿਹੜਾ ਯੋਗ ਦਾ ਪਹਿਲਾ ਅੰਗ ਹੈ ਨਾ ਯਮ। ਯਮ ਜਿਹੜਾ ਅੱਗੇ 15 ਪ੍ਰਕਾਰ ਦਾ ਦੱਸਿਆ, ਸਭ ਤੋਂ ਪਹਿਲਾ ਯਮ ਹੈ ਨਿਰਾਲਸਤਾ, ਆਲਸ ਤੋਂ ਰਹਿਤ ਹੋ ਜਾਣਾ। ਪਰਮੇਸ਼ਰ ਦੀ ਭਗਤੀ ਕਰਦਿਆਂ, ਬੰਦਗੀ ਕਰਦਿਆਂ ਆਲਸ ਨਹੀਂ ਆਉਣੀ ਚਾਹੀਦੀ। ਨਿਤਨੇਮ ਕਰਦਿਆਂ, ਸੰਗਤ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਆਲਸ ਨਹੀਂ ਆਉਣੀ ਚਾਹੀਦੀ। ਜਦੋਂ ਆਲਸ ਆ ਜਾਂਦੀ ਆ, ਉਦੋਂ ਫਿਰ ਆਪਾਂ ਮਨ ਢਾ ਲੈਂਦੇ ਹਾਂ ਵੀ ਚਲੋ ਰਹਿਣ ਦਿਓ। ਮਨ ਕਰਦਾ ਹੁੰਦਾ ਵੀ ਚਲੋ ਇੱਕ ਪਾਠ ਕਰ ਲਈਏ ਜਪਜੀ ਸਾਹਿਬ ਦਾ ਹੋਰ, ਪਰ ਉੱਧਰੋਂ ਆਲਸ ਘੇਰ ਲੈਂਦਾ ਵੀ ਚਲੋ ਰਹਿਣ ਦਿਓ, ਵੀ ਨੀਂਦ ਆਉਂਦੀ ਆ, ਲੇਟ ਹੀ ਜਾਂਦੇ ਹਾਂ। ਅਤੇ ਜਿਹੜੇ ਲੇਟ ਗਏ ਉਹਨਾਂ ਦਾ ਪਾਠ ਰਹਿ ਗਿਆ, ਜਪਜੀ ਸਾਹਿਬ ਦਾ ਨਿਤਨੇਮ ਰਹਿ ਗਿਆ। ਜਿਨ੍ਹਾਂ ਨੇ ਮਨ ਮਾਰ ਲਿਆ ਵੀ ਨਹੀਂ ਕਰਨਾ ਹੀ ਕਰਨਾ, ਸੌਣ ਨੂੰ ਤਾਂ ਸਾਰੀ ਜ਼ਿੰਦਗੀ ਪਈ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਇੱਕ ਦਿਨ ਸੋਇਨਾ ਹੋਏ ਗੋ ਲਾਂਬੇ ਗੋਂਡ ਪਸਾਰ, ਸੌਂ ਤਾਂ ਜਾਣਾ ਹੀ ਹੈ, ਇੱਕ ਦਿਨ ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਚਰਾ ਤਾਂ ਹੀ ਕੇ ਸੰਗ ਲਾਗ। ਜਿਹਦੇ ਤੋਂ ਵਿਛੜਿਆ ਜਿਸ ਪਰਮਾਤਮਾ ਤੋਂ ਵਿਛੜਿਆ ਉਹਦੇ ਨਾਲ ਜੁੜਨ ਵਾਸਤੇ ਬੈਠਾ ਰਹਿ। ਇਸ ਤਰ੍ਹਾਂ ਕਹਿੰਦੇ ਨਿਰਾਲਸਤਾ ਇਹ ਪਹਿਲਾ ਯਮ ਹੈ।
ਜਥਾ ਲਾਭ ਸੰਤੁਸ਼ਟ ਰਹਿਣ ਦੁਆ
ਯਮ ਹੈ ਜਥਾ ਲਾਭ ਸੰਤੁਸ਼ਟ, ਵੀ ਜਿੰਨਾ ਮਿਲ ਜਾਏ ਉਹਦੇ ਚ ਸੰਤੋਖ ਰੱਖਣਾ, ਸਬਰ ਰੱਖਣਾ, ਮਨ ਵਿੱਚ ਲਾਲਚ ਨਹੀਂ ਰੱਖਣਾ, ਲੋਭ ਨਹੀਂ ਰੱਖਣਾ, ਇਹਨੂੰ ਜਥਾ ਲਾਭ ਸੰਤੁਸ਼ਟੀ। ਇਹ ਦੂਸਰਾ ਯਮ ਹੈ। 15 ਪ੍ਰਕਾਰ ਦਾ ਯਮ ਚੱਲ ਰਿਹਾ, ਯਾਦ ਰੱਖਿਓ, ਧਿਆਨ ਦੇ ਵਿੱਚ ਰੱਖਿਓ ਇਹ ਬਚਨ। ਇਹ 15 ਪ੍ਰਕਾਰ ਦੇ ਯਮ ਚੋਂ ਇੱਕ ਹੋ ਗਿਆ ਪਹਿਲਾਂ, ਉਹ ਨਿਰਾਲਸਤਾ ਹੈ, ਆਲਸ ਤੋਂ ਰਹਿਤ ਹੋਣਾ। ਦੂਸਰਾ ਹੈ ਜਥਾ ਲਾਭ ਸੰਤੁਸ਼ਟ, ਜਿੰਨਾ ਕੁ ਮਿਲ ਜਾਏ ਉਹਦੇ ਚ ਸੰਤੁਸ਼ਟ ਰਹਿਣਾ। ਉਹਦੇ ਬਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜਪਜੀ ਸਾਹਿਬ ਚ ਬਚਨ ਕਹੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਭੂਤ। ਸੰਤੋਖ ਦੀਆਂ ਮੁੰਦਰਾਂ ਸਿੱਖ ਨੇ ਆਪਣੇ ਕੰਨਾਂ ਚ ਪਾ ਕੇ ਰੱਖਣੀਆਂ, ਸਾਡਾ ਯੋਗ ਹੈ ਸੰਤੋਖ ਸਹਿਤ। ਜਥਾ ਲਾਭ ਸੰਤੁਸ਼ਟੀ ਦੀ ਬਿਰਤੀ, ਜਿੰਨਾ ਮਿਲ ਜਾਏ ਉਹਦੇ ਚ ਰਾਜੀ ਰਹਿਣਾ। ਭਰਥਰੀ ਜੀ ਕਿੱਡੇ ਵੱਡੇ ਯੋਗੀ ਹੋਏ ਨੇ, ਬੜੇ ਵੱਡੇ ਯੋਗੀ ਹੋਏ ਭਰਥਰੀ ਜੀ। ਤੇ ਭਰਥਰੀ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਇੱਕ ਉਹਨਾਂ ਦਾ ਗ੍ਰੰਥ ਹੈ ਨੀਤੀ ਸ਼ਤਕ, ਹਿੰਦੀ ਵਿੱਚ ਲਿਖਿਆ ਹੋਇਆ, ਸੰਸਕ੍ਰਿਤ ਮੂਲ ਹੈ ਤੇ ਉਹਦਾ ਅੱਗੇ ਹਿੰਦੀ ਟੀਕਾ ਕੀਤਾ ਹੋਇਆ। ਉਹਦੇ ਚ ਭਰਥਰੀ ਜੀ ਲਿਖਦੇ ਨੇ ਕਿ ਮਨੁੱਖ ਨੂੰ ਉਤਨਾ ਹੀ ਮਿਲਦਾ ਜਿਤਨੀ ਉਹਦੀ ਪਰਾਲਬਧ ਹੈ, ਪਰਾਲਬਧ ਤੋਂ ਵੱਧ ਨਹੀਂ ਮਿਲਦਾ। ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਕਹਿੰਦੇ ਮਿੱਟੀ ਦਾ ਘੜਾ, ਉਹਨੂੰ ਚਾਹੇ ਖੂਹ ਚੋਂ ਭਰ ਲਓ ਤੇ ਚਾਹੇ ਸਮੁੰਦਰ ਚੋਂ ਭਰ ਲਓ, ਉਹਦੇ ਚ ਪਾਣੀ ਓਨਾ ਹੀ ਆਉਣਾ ਜਿੰਨਾ ਉਹਦਾ ਆਕਾਰ ਹੈ। ਹਾਲਾਂਕਿ ਸਮੁੰਦਰ ਵੱਡਾ ਹੁੰਦਾ, ਖੂਹ ਛੋਟਾ ਹੁੰਦਾ, ਪਰ ਸਮੁੰਦਰ ਚੋਂ ਭਰਨ ਨਾਲ ਇਹਦਾ ਮਤਲਬ ਇਹ ਨਹੀਂ ਵੀ ਉਹ ਘੜੇ ਚ ਜ਼ਿਆਦਾ ਆ ਜਾਣਾ, ਉਹਦੇ ਚ ਤਾਂ ਓਨਾ ਹੀ ਆਉਣਾ ਨਾ ਜਿੰਨਾ ਉਹਦਾ ਆਕਾਰ ਹੈ। ਇਸ ਕਰਕੇ ਸਾਨੂੰ ਪਰਾਲਬਧ ਹੀ ਮਿਲਣੀ ਹੈ, ਜਿੱਥੇ ਮਰਜ਼ੀ ਦੌੜ ਲਈਏ, ਜਿੱਥੇ ਮਰਜ਼ੀ ਭੱਜ ਲਈਏ। ਬੰਦਾ ਕਈ ਵਾਰੀ, ਕਈ ਮਨੁੱਖ ਬੜੀ ਮਿਹਨਤ ਕਰਦੇ ਨੇ, ਬੜੀ ਦੌੜ ਭੱਜ ਕਰਦੇ ਨੇ, ਪੱਲੇ ਕੁਝ ਨਹੀਂ ਪੈਂਦਾ। ਕਈ ਬੰਦੇ ਏਸੀ ਕਮਰਾ ਬੈਠੇ ਹੁੰਦੇ ਨੇ, ਸੋਹਣਾ ਪਲਗਾ ਡਸਿਆ ਹੁੰਦਾ, ਲੰਮਾ ਪਏ ਹੁੰਦੇ ਨੇ, ਬੜਾ ਕੁਝ ਮਿਲ ਜਾਂਦਾ, ਮਿਹਨਤ ਕੋਈ ਕਰਨੀ ਨਹੀਂ ਪੈਂਦੀ। ਕਰਮਾਂ ਦੀ ਗਤੀ ਹੈ ਨਾ, ਉਹਨੂੰ ਪਰਾਲਬਧ ਕਹਿੰਦੇ ਨੇ। ਪਰਾਲਬਧ ਮੁਤਾਬਕ ਜੋ ਮਿਲ ਜਾਏ ਬਸ ਉਹਦੇ ਚ ਸੰਤੁਸ਼ਟ ਰਹਿਣਾ, ਇਹ ਦੂਸਰਾ ਯਮ ਹੈ। ਇਹਨੂੰ ਜਥਾ ਲਾਭ ਸੰਤੋਖ ਕਹਿੰਦੇ ਹਨ, ਜਥਾ ਲਾਭ ਸੰਤੁਸ਼ਟ ਕਹਿੰਦੇ ਹਨ, ਇਹ ਦੂਸਰਾ ਯਮ ਹੈ। ਹਾਂਜੀ,
ਮੌਨ ਤਜਨ ਮਿਥਿਆ ਬਚ ਹੋਏ।
ਤੀਸਰਾ ਯਮ ਹੈ ਮੌਨ ਰੱਖ ਲੈਣਾ, ਚੁੱਪ ਰਹਿਣਾ। ਇੱਥੇ ਮੌਨ ਦਾ ਮਤਲਬ ਇਹ ਨਹੀਂ ਵੀ ਮੌਨੀ ਬਹਿਣਾ, ਬੋਲਣਾ ਹੀ ਨਹੀਂ। ਮੌਨ ਕਾਹਦਾ ਰੱਖਣਾ, ਮੌਨ ਮੌਨ ਰਹਿਣਾ, ਇਹਦਾ ਮਤਲਬ ਹੈ ਵੀ ਜ਼ੁਬਾਨ ਤੋਂ ਕਦੇ ਝੂਠਾ ਬਚਨ ਨਹੀਂ ਬੋਲਣਾ। ਮਿਥਿਆ ਤਜਨ, ਤਜਨ ਮਿਥਿਆ ਬਚ ਹੋਏ, ਮੌਨ ਰੱਖਣਾ, ਯਾਨੀ ਕਿ ਮਿਥਿਆ ਝੂਠ ਬੋਲ ਜਿਹੜੇ ਨੇ ਉਹ ਆਪਣੇ ਮੂੰਹ ਤੋਂ ਬੋਲਣੇ ਛੱਡ ਦੇਣੇ ਨੇ, ਜ਼ੁਬਾਨ ਤੋਂ ਝੂਠ ਨਹੀਂ ਬੋਲਣਾ। ਖਾਲਸਾ ਜੀ, ਜਿੰਨਾ ਝੂਠ ਅਸੀਂ ਆਪਣੀ ਜ਼ੁਬਾਨ ਤੋਂ ਬੋਲਦੇ ਹਾਂ ਤੇ ਜ਼ੁਬਾਨ ਤੋਂ ਬੋਲਦਿਆਂ ਬੋਲਦਿਆਂ ਉਹ ਝੂਠ ਦੇ ਸੰਸਕਾਰ ਸਾਡੇ ਹਿਰਦੇ ਚ ਉਤਰਦੇ ਚਲੇ ਜਾਂਦੇ ਨੇ, ਸਾਡੇ ਮਨ ਵਿੱਚ ਉਤਰਦੇ ਚਲੇ ਜਾਂਦੇ ਨੇ, ਹਿਰਦੇ ਚ ਉਤਰਦੇ ਚਲੇ ਜਾਂਦੇ ਨੇ। ਇੱਕ ਤਾਂ ਬਾਹਰ ਦਾ ਜਿਹੜਾ ਵਾਤਾਵਰਨ ਹੈ, ਸਾਡੇ ਬੱਚੇ ਨੇ ਉਹ ਮਾੜੀਆਂ ਆਦਤਾਂ ਸਿੱਖਦੇ ਨੇ ਝੂਠ ਬੋਲਣ ਦੀ, ਦੂਜਾ ਸਾਡਾ ਆਪਣਾ ਮਨ ਵੀ ਜਿਹੜਾ ਹੈ ਉਹਦੀ ਜਿਹੜੀ ਅੰਦਰ ਇੱਕ ਪ੍ਰਕਾਰ ਦੀ ਬਿਰਤੀ ਹੁੰਦੀ ਹੈ ਨਾ, ਉਹ ਖਤਮ ਹੁੰਦੀ ਚਲੀ ਜਾਂਦੀ, ਜਿਹੜੀ ਸ਼ੁੱਧ ਬਿਰਤੀ ਹੁੰਦੀ ਆ ਉਹ ਖਤਮ ਹੁੰਦੀ ਚਲੀ ਜਾਂਦੀ। ਬੰਦਾ ਝੂਠ ਬੋਲ ਤਾਂ ਦਿੰਦਾ ਹੈ, ਪਰ ਝੂਠ ਬੋਲਣ ਤੋਂ ਬਾਅਦ ਉਹਦੇ ਅੰਦਰ ਹਿਰਦੇ 'ਚ ਕਿੰਨਾ ਡਰ ਬਣਿਆ ਰਹਿੰਦਾ ਵੀ ਕਿਤੇ ਪਤਾ ਨਾ ਲੱਗ ਜੇ ਨੇ ਝੂਠ ਬੋਲਿਆ। ਫਿਰ ਉਹ ਝੂਠ ਬੋਲਣ ਦਾ ਫਾਇਦਾ ਹੀ ਕਿ ਬਾਅਦ ਵਿੱਚ ਮਨ 'ਚ ਡਰ ਹੀ ਬਣਿਆ ਰਹੇ, ਹਾਏ ਕਿਤੇ ਨੂੰ ਪਤਾ ਨਾ ਲੱਗ ਜੇ। ਨਾਲੇ ਜੇ ਸਿੱਧਾ ਸੱਚ ਸਪਸ਼ਟ ਦੱਸਿਆ ਹੋਵੇ ਕਿ ਭਾਈ ਇਹ ਕੰਮ ਇੱਦਾਂ ਹੋਇਆ ਮੇਰੇ ਕੋਲੋਂ, ਤੇ ਫਿਰ ਮਨ ਦੇ ਵਿੱਚ ਕੋਈ ਡਰ ਤਾਂ ਨਹੀਂ ਨਾ ਰਹਿੰਦਾ, ਫਿਰ ਤਾਂ ਹੁੰਦਾ ਵੀ ਚਲੋ ਜੋ ਸੱਚ ਸੀ ਉਹ ਮੈਂ ਦੱਸ ਦਿੱਤਾ। ਜੇ ਝੂਠ ਬੋਲ ਕੇ ਦੱਸਾਂਗੇ ਕਿਸੇ ਨੂੰ, ਫਿਰ ਮਨ 'ਚ ਡਰ ਬਣਿਆ ਰਹਿੰਦਾ, ਮਨ 'ਚ ਸਹਿਮ। ਹੁਣ ਜਿੰਨਾ ਮਨ 'ਚ ਡਰ ਹੋਵੇਗਾ, ਸਹਿਮ ਹੋਵੇਗਾ, ਭਗਤੀ ਕਿੱਥੇ ਕਰਾਂਗੇ, ਯੋਗ ਕਿੱਥੇ ਹੋ ਜਾਏਗਾ ਉਹਨਾਂ ਕੋਲੋਂ। ਜੇ ਉਹਨਾਂ ਨੂੰ ਕਹੋ ਵੀ ਯੋਗ ਕਰ ਲਓ, ਬਹਿ ਕੇ ਕਰ ਲੈਣਗੇ, ਉਹ ਹੋਣਾ ਹੀ ਨਹੀਂ। ਇਸ ਕਰਕੇ ਤੀਸਰਾ ਜਿਹੜਾ ਯਮ ਹੈ ਉਹ ਇਹ ਹੈ कि जेड़ा मिथ्या बोल है। स्वामी विवेकानंद जी बड़े महापुरुख होए साडे देश दे, उन्होंने बहुत सारे ग्रंथ लिखे ने, वैसे तो लैक्चर ही देंदे सी, बाद विच लिखे जांदे सी। एक बड़ा सुंदर महावाक है उन्हां दा, वो कहिंदे जुबान तो सत बोलो, क्योंकि सत बोलदियां बोलदियां सत अंदर उतरदा चलिया जांदा है। जदों जुबान तो सत बोलदे आ ना, तो जुबान तो सत बोलदियां वह सत हिरदे च उतरदा चलिया जांदा। जे झूठ बोलोगे तो झूठ उतरदा जाएगा। गुरबाणी विच्चों भी सतगुरु सच्चे पातशाह नूं महाराज जी ने सानू यही पावन बचन कहे ने कि कूड़ बोल मुरदार खाए अवरी नूं समझावण जाए। जिहड़ा बंदा झूठ बोलदा वह मुरदा खा रहा, मुरदा जिहा मुरदा बंदा खा लिया जिहा झूठ बोल लिया। तो साडू निक्कियां निक्कियां गल्लां ते झूठ बोलण की आदत जिहड़ी आ वह बनी हुई है, उदा ही बिना कारण तो ही झूठ बोली जावांगे। यम जिहड़ा है तीसरा यम, योग का जिहड़ा पहला अंग है यम, उहदा तीसरा यम यह है कि भाई मौन रखना। मौन तो भाव झूठ बोलण तो त्याग त्याग करना, झूठ नहीं बोलना।
शब्दायक को विखै त्यागन।
और फिर गुरु खालसा जी चौथा यम है कि शब्द स्पर्श रूप रस गंध जेडे पांच विषय हैं इन्हां दा त्याग करना।
इंद्रह निग्रह या कुछ
इंद्रह निग्रह कहते ने चौथा यम है। इंद्रियां निग्रह यानी कि शब्द स्पर्श रूप रस गंध तो अपनियां जेडियां पांच ज्ञान इंद्रियां ने उन्होंने काबू करके रखना, कर्म इंद्रिया ते ज्ञान इंद्रिया काबू करके रखना, इन्हों रोक के रखना। अखा नू कई बारी मन करदा भी वेखी जाएगी ये चीज, पर वो साडे मन लई चंगियां नहीं, वो चीजा वेखनिया पर असी वेखी जाने, वो वेख के साडे मन ते माड़ा असर हुंदा, उन्होंने रोक लेना। कन्ना नाल कई बार इहो जिहा कुछ सुनी जाने जिहदे नाल साडे मन की बिरती मलीन हुंदी है, कहिंदे कन्ना नू रोक लेना सुनन तों। इदां पंजां ज्ञान इंद्रियां कर्म इंद्रियां नू निग्रह करना ये चौथा यम है। इंद्रिया निग्रह कहते ने चौथा यम है।
दया भूत प्राणी संग वेरना।
पंजवां यम है दया करनी, किना जीवा ते जेड़े प्राणा वाले जीव ने, प्राणधारी जीवा ते दया करनी, ये पंजवां यम है जीवा ते दया करनी। महाराज सच्चे पातशाह जी ने गुरबाणी दे विच पावन महावाक कहे ने कि 68 तीर्थ सगल पुन जी दया परवान। जीआं ते दया करनी, जीवां दे उत्ते दया बिरती रखनी। जेडे प्राणा वाले जीव ने, जिन्हां विच प्राण चलदे ने, साह चलदे ने, उन्हां सारिआं ते दया बिरती रखनी, सारिआं ते दया करनी, ये पंजवां यम है।
आल जो बिना कुटलता जुए।
और फिर छेवां यम है खालसा जी आरजब। आरजब दा मतलब हुंदा है कुटलता तो बिना होना, यानी कि साडे मन विच कुटल बिरती ना होनी। कुटल बिरती कहिंदे ने कुटलता तो बिना होना, भैड़ी बिरती जिहड़ी आ साडे हिरदे विच ओ ना होनी, इह छेवां यम है।
दाखण विवहारन मैं चातुरा
जी। जिहड़ा सतवां यम है वह है दाखण, उनू कहिंदे ने दाखण, यह सतवां यम है। दाखण किसनू कहिंदे ने कि जिहड़े विवहार ने उन्हां विच चतर रहना, जिहड़े काम कार करदे आ उहदा विच पूरी चतराई नाल पूरी सुरती दे नाल काम करना। कोई भी काम करदे हो, विवहार करदे हो, उहदे विच पूर्ण तौर ते चातर रहना। सेवा कर रहे हो, उहदे विच पूर्ण तौर ते ऐन अपनी सुरती नू सावधान रखना। यह नहीं कि मूर्खताई दे विच ही सारे काम करी जाने ने। कहिंदे भी विवहार दे विच चातर रहना, यह सतवां यम, इहनू दाखण कहिंदे हन।
आग्रह को त्यागन सोए।
अठवां यम है आग्रह। आग्रह का मतलब है हठ, अपने हिरदे की हठ बिरती का त्याग करना। कई बारी असी माड़ा काम करने वास्ते हठ कर लेने भी मैं तो यह करके रहांगा, कर ले तू जो करना, उत्थे फिर लड़ाई हुंदी है। ਉੱਥੇ ਫਿਰ ਝਗੜਾ ਹੁੰਦਾ, ਉੱਥੇ ਫਿਰ ਵਿਵਾਦ ਹੁੰਦਾ। ਫਿਰ ਉਹ ਝਗੜੇ 'ਚ ਜਿਹੜਾ ਸਮਾਂ ਫਜ਼ੂਲ ਬਤੀਤ ਕਰਨਾ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਹੱਟ ਛੱਡ ਦੇ, ਚੰਗਾ ਭਾਈ ਜੇ ਤੂੰ ਨਹੀਂ ਮੰਨਦਾ ਮੈਂ ਨਹੀਂ ਕਰਦਾ, ਉਹ ਆਪਣੇ ਰਸਤੇ ਟੁਰ ਜਾਏਗਾ, ਤੁਸੀਂ ਆਪਣੇ ਰਸਤੇ, ਬਾਅਦ ਵਿੱਚ ਭਾਵੇਂ ਉਹ ਕੰਮ ਕਰਨਾ ਤੇ ਕਰੀ ਵੀ ਜਾਓ। ਕਹਿਣ ਤੋਂ ਭਾਵ ਜਿਹੜੀ ਹੱਠ ਬਿਰਤੀ ਹੈ ਨਾ, ਜਿਹਨੂੰ ਗੁਰਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਮਨ ਹੱਠ ਤਰਫ ਨਜ ਪਈ ਜੇ ਬਹੁਤਾ ਘਾਲੇ, ਤਰਫ ਜਣਾ ਸਤ ਭਾਉ ਦੇ। ਮਨ ਹੱਠ ਤਰਫ ਨਜ ਪਈ, ਤਰਫ ਦਾ ਮਤਲਬ ਹੁੰਦਾ ਆਸਰੀ ਸੰਪਦਾ, ਜਿਹੜੇ ਔਗਣ ਨੇ ਉਹ ਮਨ ਦੇ ਹੱਠ ਨਾਲ ਨਹੀਂ ਜਿੱਤੇ ਜਾਂਦੇ, ਕਿਉਂਕਿ ਹੱਠ ਹੰਕਾਰ ਚੋਂ ਪੈਦਾ ਹੁੰਦਾ ਹੈ। ਜਿੱਥੇ ਹੰਕਾਰ ਹੋਵੇਗਾ ਉੱਥੇ ਹੱਠ ਹੋਵੇਗਾ, ਜਿੱਥੇ ਹਉਮੈ ਹੋਵੇਗੀ ਉੱਥੇ ਹੱਠ ਹੋਵੇਗਾ। ਇੱਕ ਹੱਠ ਨਿਰਮਲ ਹੱਠ ਵੀ ਹੁੰਦਾ ਹੈ, ਜਿਹੜਾ ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਵਾਸਤੇ ਕਰਨਾ, ਹੱਠ ਨਾਲ ਹੀ ਉੱਠਿਆ ਜਾਂਦਾ। ਹੁਣ ਸਿਆਲਾਂ ਦੇ ਦਿਨ ਨੇ, ਕਿਹਦਾ ਮਨ ਕਰਦਾ ਨਿੱਘੀ ਰਜਾਈ ਛੱਡਣ ਨੂੰ, ਹੱਠ ਨਾਲ ਹੀ ਉੱਠ ਕੇ ਜਾਣਾ, ਇਸ਼ਨਾਨ ਕਰਨਾ, ਉਹ ਨਿਰਮਲ ਹੱਠ ਹੈ। ਇੱਕ ਮਾੜਾ ਹੱਠ ਹੁੰਦਾ ਜਿਹੜਾ ਹੰਕਾਰ ਚੋਂ ਪੈਦਾ ਹੁੰਦਾ, ਵੀ ਜਿਹੜਾ ਕਹਿੰਦਾ ਮੈਂ ਹੀ ਕਰਾਂਗਾ, ਇਹ ਹੋਰ ਨਹੀਂ ਕੋਈ ਕਰੇਗਾ, ਦੂਜਾ ਕੌਣ ਹੁੰਦਾ। ਕਈ ਗੁਰੂ ਘਰ ਵਿੱਚ ਵੀ ਆ ਕੇ ਹੱਠ ਕਰੀ ਜਾਂਦੇ ਨੇ, ਕਹਿੰਦੇ ਜੀ ਇੱਥੇ ਮੈਂ ਬਹਿਣਾ, ਮੈਨੂੰ 10 ਸਾਲ ਹੋ ਗਏ ਨੇ ਇੱਥੇ ਬਹਿੰਦੇ ਨੂੰ, ਮੈਂ ਤਾਂ ਇੱਥੇ ਹੀ ਬਹਿਣਾ। ਹੁਣ ਜਿਹਨੂੰ ਕਿਸੇ ਨੂੰ ਨਾਮ ਪਤਾ ਹੋਵੇ ਉੱਥੇ ਬਹਿ ਜੇ, ਆ ਕੇ ਪਿੱਛੋਂ ਆ ਕੇ ਬਾਂਹ ਫੜ ਕੇ ਬਿਠਾਈ ਜਾਂਦੇ, ਉੱਠ ਬਈ ਇੱਥੋਂ, ਪਰੇ ਹੋ, ਇੱਥੇ ਮੈਂ ਬਹਿਣਾ, ਇਹ ਜਗ੍ਹਾ ਮੇਰੀ ਹੈ। ਇਹ ਵੀ ਤਾਂ ਹੰਕਾਰ ਵਾਲਾ ਹੱਠ ਹੀ ਹੈ ਨਾ। ਹਾਂ, ਜੇ ਕਿਸੇ ਦੀ ਉੱਦਾਂ ਕੋਈ ਸਮੱਸਿਆ ਬੈਠਣ ਦੇ ਵਿੱਚ, ਵੀ ਉਹਨੇ ਕੋਈ ਸਹਾਰਾ ਲੈ ਕੇ ਉੱਥੇ ਬੈਠਣਾ, ਫਿਰ ਤਾਂ ਠੀਕ ਹੈ। ਪਰ ਜੇ ਆਮ ਸੰਗਤ ਵਿੱਚ ਜਿਵੇਂ ਸਾਰੇ ਬੈਠੇ ਨੇ ਉੱਦਾਂ ਹੀ ਬੈਠਣਾ, ਫਿਰ ਗੱਲ ਵੱਖਰੀ ਹੈ, ਫਿਰ ਤਾਂ ਨਹੀਂ ਨਾ ਹੱਠ ਹੋਣਾ ਚਾਹੀਦਾ। ਹੱਠ ਕਰੀ ਜਾਣਾ ਜੀ ਇੰਨੇ ਸਾਲਾਂ ਤੋਂ ਮੈਂ ਇਹ ਸੇਵਾ ਕਰ ਰਿਹਾ, ਇਹ ਮੈਂ ਹੀ ਕਰਨੀ, ਮੈਂ ਨਹੀਂ ਕਿਸੇ ਨੂੰ ਦੂਜੇ ਨੂੰ ਹੋਣ ਦੇਣਾ, ਅੱਗੇ ਆਗੂ ਨਹੀਂ ਬਣਨ ਦੇਣਾ, ਜੋ ਹੋ ਰਿਹਾ ਸੁੱਤੇ ਸਿੱਧ ਹੋ ਜਾਣਾ। ਹੱਠ ਹੰਕਾਰ ਵਿੱਚੋਂ ਜਨਮ ਲੈਂਦਾ ਹੈ, ਹਉਮੈ ਵਿੱਚੋਂ ਜਨਮ ਲੈਂਦਾ, ਹੰਕਾਰ ਵਿੱਚੋਂ ਹੱਠ ਜਨਮ ਲੈਂਦਾ। ਇਸ ਕਰਕੇ ਜਿਹੜਾ ਅੱਠਵਾਂ ਯਮ ਹੈ ਨਾ, ਉਹ ਹੈ ਆਗ੍ਰਹ, ਯਾਨੀ ਕਿ ਹੱਠ ਦਾ ਤਿਆਗ ਕਰਨਾ, ਜਿਹੜਾ ਹੰਕਾਰ ਵਾਲਾ ਹੱਠ ਹੈ ਉਹਨੂੰ ਤਿਆਗਣਾ ਹੈ।
ਮਨ ਤੇ ਕਰੇ ਨਾ ਦੰਭ ਕਮਾਵੇ,
ਜਿਹੜਾ ਵੀ ਕੰਮ ਕਰੇ ਮਨ ਨਾਲ ਕਰੇ, ਪਖੰਡ ਨਾ ਵਿਖਾਵੇ, ਦੰਭ ਨਾ ਕਮਾਵੇ ਕਿ ਮਨ ਚ ਕੁਝ ਹੋਰ ਹੋਵੇ ਬਾਹਰੋਂ ਕੁਝ ਹੋਰ ਹੋਵੇ। ਇਹੋ ਜੇ ਪਖੰਡ ਨੂੰ ਮਹਾਰਾਜ ਭਗਤ ਕਬੀਰ ਜੀ ਨੇ ਵੀ ਖੰਡਿਆ, ਉਹਦੇ ਬਾਰੇ ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਭਾਗੋਏ ਹਰ ਕੇ ਸੰਤ ਨਾ ਆਖੀਆ ਬਾਨਾਰਸ ਕੇ
ਠੱਗ।
ਉਹਨਾਂ ਨੂੰ ਠੱਗ ਲਿਖਿਆ ਵੀ ਜਿਨ੍ਹਾਂ ਕੋਲ ਕੇਵਲ ਬਾਹਰ ਦਾ ਪਹਿਰਾਵਾ ਤਾਂ ਹੈ ਪਰ ਅੰਦਰੋਂ ਮਨ ਵਿੱਚ ਨਹੀਂ ਹੈ। ਕਹਿੰਦੇ ਮਨ ਤੇ ਕਰੈ ਨਾ ਦੰਭ ਕਮਾਵੈ, ਜਿਹੜਾ ਵੀ ਕੰਮ ਕਰੇ ਅੰਦਰੋਂ ਕਰੇ, ਮਨ ਚੋਂ ਕਰੇ, ਵਿਖਾਵਾ ਨਹੀਂ ਕਿ ਲੋਕ ਵੇਖਣ ਤੇ ਤਾਂ ਕਰਨਾ, ਨਾ ਵੇਖਣ ਤੇ ਨਹੀਂ ਕਰਨਾ, ਆਪਣੇ ਹਿਰਦੇ ਚੋਂ ਕਰੇ। ਜਿਹੜਾ ਵੀ ਕੰਮ ਕਰਾ ਨਾ ਉਹ ਮਨ ਚੋਂ ਕਰਨਾ, ਹਿਰਦੇ ਚੋਂ ਕਰਨਾ, ਕਿਸੇ ਨੂੰ ਵਿਖਾਵੇ ਵਾਸਤੇ ਨਹੀਂ ਕਰਨਾ। ਜਿਹੜਾ ਵਿਖਾਵੇ ਵਾਸਤੇ ਕਰਨਾ ਹੁੰਦਾ ਉਹਨੂੰ ਦੰਭ ਕਹਿੰਦੇ ਹਨ।
ਇੱਕ ਆਲਸ ਕਰਵੇ ਕਲਿਆ,
ਉਹ ਲਾਲਸਾ ਆਪਣੇ ਹਿਰਦੇ ਚ ਰੱਖਣੀ ਕਿ ਮੈਂ ਇਹ ਕੰਮ ਕਰ ਰਿਹਾ ਮੁਕਤੀ ਵਾਸਤੇ, ਕਿ ਮੇਰੀ ਮੁਕਤੀ ਹੋ ਜਾਏ, ਕਲਿਆਣ ਹੋ ਜਾਏ, ਮੁਕਤੀ ਵਾਸਤੇ ਉਹ ਕੰਮ ਕਰਨਾ ਹੈ।
ਪਰਾਰਬਧ ਕਰ ਪ੍ਰਾਪਤ ਹੋਏ,
ਜੋ ਪਰਾਲਬਧ ਕਰਕੇ ਪ੍ਰਾਪਤ ਹੋ ਜਾਏ, ਜੋ ਸਾਡੀ ਪਰਾਲਬਧ ਹੈ, ਪਰਾਲਬਧ ਦੇ ਮੁਤਾਬਕ ਜੋ ਮਿਲ ਜਾਵੇ,
ਇਸ ਕੋ ਵਰਤ ਆਨੰਦ ਮਾਨ,
ਖਾਲਸਾ ਜੀ ਉਹਨੂੰ ਹੀ ਵਰਤੇ ਔਰ ਉਹਦੇ ਵਿੱਚ ਆਪਣਾ ਆਨੰਦ ਮਾਣੇ, ਉਹਦੇ ਵਿੱਚ ਆਨੰਦਿਤ ਹੋ ਕੇ ਰਹੇ, ਜੋ ਪਰਾਲਬਧ ਕਰਕੇ ਮਿਲ ਜਾਵੇ।
ਹੀਰ ਪਦਾਰਥ ਅਪਰ ਕੇ ਠੇਗਨੈ,
ਔਰ ਕਿਸੇ ਦੂਸਰੇ ਪਾਸ ਪਦਾਰਥ ਵੇਖ ਕੇ ਆਪਣੇ ਮਨ ਚ ਈਰਖਾ ਨਾ ਕਰੇ। ਮੰਨ ਲਓ ਕੋਈ ਵਸਤੂ ਸਾਡੇ ਕੋਲ ਨਹੀਂ ਦੂਜੇ ਕੋਲ ਹੈ, ਤੇ ਦੂਜੇ ਕੋਲ ਵੇਖ ਕੇ ਮਨ ਚ ਈਰਖਾ ਕਰੀ ਜਾਣੀ ਵੀ ਇਹਦੇ ਕੋਲ ਕਿਉਂ ਹੈ, ਮੇਰੇ ਕੋਲ ਕਿਉਂ ਨਹੀਂ ਹੈ। ਕਿਸੇ ਦੂਸਰੇ ਕੋਲੋਂ ਵਸਤੂ ਵੇਖ ਕੇ ਆਪਣੇ ਮਨ ਚ ਈਰਖਾ ਕਰੀ ਜਾਣੀ, ਹੇ ਬੁੱਧੀਮਾਨੋ, ਐਸੀ ਈਰਖਾ ਸਾਡੇ ਅੰਦਰ ਨਹੀਂ ਹੋਣੀ ਚਾਹੀਦੀ। ਤੇ ਖਾਲਸਾ ਜੀ ਆਪਣੇ ਹਿਰਦੇ ਵਿੱਚੋਂ ਜਿਹੜੀ ਉਹ ਮਤਸਰ ਹੈ, ਈਰਖਾ ਹੈ, ਉਹ ਤਿਆਗ ਦਿਓ।
ਆਸਤ ਕੈ ਜੋ ਗ੍ਰੰਥ ਮੁਕਤ ਦੇ।
ਖਾਲਸਾ ਜੀ, ਨੌਵਾਂ ਯਮ ਹੈ ਆਸਕਤਿਆ। ਅੱਠ ਯਮ ਹੋ ਗਏ ਨੇ ਪਿੱਛੇ, ਹੁਣ ਨੌਵਾਂ, ਪੰਦਰਾਂ ਪ੍ਰਕਾਰ ਦਾ ਯਮ ਚੱਲ ਰਿਹਾ। ਨੌਵਾਂ ਯਮ ਹੈ ਆਸਤਕਿਆ। ਆਸਤਕਿਆ ਦਾ ਕੀ ਮਤਲਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਵੇਂ ਆਪਾਂ ਆਸਥਾ ਰੱਖਣੀ, ਸਤਿਗੁਰਾਂ ਦੇ ਪਾਵਨ ਬਾਣੀ ਦੇ ਉੱਤੇ ਆਸਥਾ ਰੱਖਣੀ ਹੈ। ਕੀ ਆਸਥਾ ਰੱਖਣੀ ਦੱਸਦੇ ਹਨ?
ਤਿੰਨ ਮੈਂ ਵਿਸ਼ਵਾਸੀ ਮਨ ਜਾਣ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਮੁਕਤੀ ਦੇਣ ਵਾਲੀ ਹੈ, ਇਹ ਆਸਥਾ ਰੱਖਣੀ, ਇਹ ਨੌਵਾਂ ਯਮ ਹੈ। ਯੋਗੀ ਵੀ ਆਪਣੇ ਸ਼ਾਸਤਰ ਦੇ ਉੱਤੇ ਆਸਤਕ ਭਾਵਨਾ ਰੱਖਦੇ ਨੇ, ਧਰਮ ਗ੍ਰੰਥ ਦੇ ਉੱਤੇ ਆਸਤਕ ਭਾਵਨਾ ਰੱਖਣੀ, ਨਾਸਤਕ ਨਹੀਂ, ਜੋ ਸਾਡਾ ਸਵੈ ਧਰਮ ਗ੍ਰੰਥ ਹੈ ਉਹਦੇ ਤੇ ਆਸਤਕ ਬਿਰਤੀ ਰੱਖਣੀ। ਜਿਹੜੇ ਨਾਸਤਕ ਬਿਰਤੀ ਰੱਖਦੇ ਨੇ ਉਹਨਾਂ ਦੀ ਕਲਿਆਣ ਨਹੀਂ ਹੁੰਦੀ। ਆਸਤਕ ਬਿਰਤੀ ਰੱਖਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਕਲਿਆਣਕਾਰਕ ਹੈ, ਸਤਿਗੁਰਾਂ ਦੀ ਬਾਣੀ ਸਾਨੂੰ ਕਲਿਆਣ ਦੇਣ ਵਾਲੀ ਹੈ, ਮੁਕਤੀ ਦੇਣ ਵਾਲੀ ਹੈ, ਇਹ ਆਸਤਕ ਬਿਰਤੀ ਰੱਖਣੀ। ਜਿਵੇਂ ਯੋਗੀ ਲੋਕ ਜਿਹੜੇ ਨੇ ਉਹ ਆਪਣੇ ਯੋਗ ਸ਼ਾਸਤਰ ਦੇ ਉੱਤੇ ਆਸਤਕ ਬਿਰਤੀ ਰੱਖਦੇ ਨੇ, ਉਹ ਨਾਸਤਕ ਬਿਰਤੀ ਨਹੀਂ ਰੱਖਦੇ ਵੀ ਅਸੀਂ ਨਹੀਂ ਇਹ ਮੰਨਦੇ। ਨਾਸਤਕ ਬਿਰਤੀ ਹੁੰਦੀ ਹੈ ਵੀ ਜੋ ਲਿਖਿਆ ਅਸੀਂ ਨਹੀਂ ਮੰਨਦੇ, ਉਹ ਨਾਸਤਕ ਨੇ। ਜੋ ਲਿਖਿਆ ਉਹਨੂੰ ਸੱਤ ਕਰਕੇ ਮੰਨਣਾ ਉਹਨੂੰ ਕਹਿੰਦੇ ਨੇ ਆਸਤਕ। ਇੱਦਾਂ ਸਤਿਗੁਰਾਂ ਦੀ ਬਾਣੀ ਦੇ ਉੱਤੇ ਆਸਤਕ ਹੈ, ਇਹ ਨੌਵਾਂ ਯਮ ਹੈ। ਇਹ ਨੌ ਪ੍ਰਕਾਰ ਦੇ ਜਿਹੜੇ ਪੰਦਰਾਂ ਪ੍ਰਕਾਰ ਦੇ ਯਮ ਚੱਲਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਾਂ ਧਰਮ ਗ੍ਰੰਥਾਂ ਦੇ ਉੱਤੇ ਆਸਤਕ ਬਿਰਤੀ ਰੱਖਣੀ, ਮਨ ਚ ਵਿਸ਼ਵਾਸੀ ਬਿਰਤੀ ਰੱਖਣੀ।
ਪਰ ਕੋ ਪੀਰ ਨਾ ਦੇ ਬਚ ਕਰਮ ਤੇ,
ਕੋਮਲਤਾ ਕੋ ਕਹੇ ਮਾਰ ਦੋ,
ਕੋਮਲਤਾ ਕੋ ਕਹੇ ਮਾਰ ਦੋ।
ਔਰ ਦਸਵਾਂ ਯਮ ਹੈ ਗੁਰੂ ਖਾਲਸਾ ਜੀ ਮਾਰਦਵ। ਮਾਰਦਵ ਕਿਸ ਨੂੰ ਕਹਿੰਦੇ ਨੇ? ਹਿਰਦੇ ਦੀ ਕੋਮਲਤਾ ਨੂੰ, ਆਪਣਾ ਹਿਰਦਾ ਕੋਮਲ ਰੱਖਣਾ, ਕਠੋਰ ਨਹੀਂ ਬਣਾਉਣਾ ਕਿਸੇ ਪ੍ਰਤੀ, ਕੋਮਲ ਹਿਰਦਾ। ਆਹਾ, ਇਤਨਾ ਕੋਮਲ ਹਿਰਦਾ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ। ਬਾਗ ਚ ਤੁਰੇ ਜਾ ਰਹੇ ਨੇ, ਚੋਲਾ ਵੱਡਾ ਪਾਇਆ 101 ਕਲੀਆਂ ਵਾਲਾ, ਅਚਾਨਕ ਚੋਲੇ ਨਾਲ ਅੜ ਕੇ ਗੁਲਾਬ ਦਾ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ, ਤੇ ਉਹ ਫੁੱਲ ਹੱਥਾਂ ਵਿੱਚ ਫੜ ਕੇ ਨੇਤਰਾਂ ਚੋਂ ਨੀਰ ਵਹਿ ਰਿਹਾ। ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ, ਕੀ ਗੱਲ ਹੈ ਬੇਟਾ? ਪਿਤਾ ਜੀ, ਮੇਰੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ, ਇਸ ਫੁੱਲ ਦੇ ਟੁੱਟਣ ਦਾ ਦੁੱਖ ਹੈ। ਕਿੰਨੀ ਕੋਮਲਤਾ ਹੋਵੇਗੀ ਹਿਰਦੇ ਚ, ਇਹਨੂੰ ਮਾਰਦਵ ਕਹਿੰਦੇ ਨੇ। ਦਸਵਾਂ ਯਮ, ਹਿਰਦਾ ਇਤਨਾ ਕੋਮਲ ਹੋਣਾ, ਕੋਮਲਤਾ ਦਾ ਭਾਵ ਹਿਰਦੇ ਚ ਹੋਣਾ, ਇਤਨਾ ਕੋਮਲ ਕਿ ਦਾਦਾ ਜੀ ਤਾਂ ਸ਼ਿਕਾਰ ਖੇਡਦੇ ਸੀ, ਪਰ ਆਪ ਗੁਰੂ ਹਰਿਰਾਏ ਸਾਹਿਬ ਨੇ ਸ਼ਿਕਾਰ ਖੇਡਣਾ ਬੰਦ ਕਰਕੇ ਜਿਉਂਦੇ ਜਾਨਵਰ ਫੜਨੇ, ਜੇ ਕੋਈ ਰੋਗੀ ਹੋਣਾ, ਜੇ ਕਿਸੇ ਦੇ ਜ਼ਖਮ ਹੋਣਾ, ਉਹਦੀ ਮਲਮ ਪੱਟੀ ਕਰਨੀ, ਇਲਾਜ ਕਰਨਾ, ਫਿਰ ਛੱਡ ਦੇਣਾ। ਕਿੰਨਾ ਕੋਮਲ ਹਿਰਦਾ ਗੁਰੂ ਸਾਹਿਬ ਸਾਰੇ ਰੂਪਾਂ ਵਿੱਚ ਵਰਤੇ ਨੇ, ਸਤਿਗੁਰੂ ਜੀ ਸਰਬ ਰੂਪਾਂ ਵਿੱਚ ਵਰਤੇ ਨੇ। ਜੇ ਵੀਰ ਅਸੀਂ ਬਿਰਤੀ ਚ ਆਏ ਤੇ ਜੰਗ ਦੇ ਮੈਦਾਨ ਦੇ ਵਿੱਚ ਉਹ ਵੀ ਬਿਰਤੀ ਵਰਤੀ, ਜੇ ਕੋਮਲਤਾ ਦੀ ਗੱਲ ਹੋਈ ਹੈ ਤਾਂ ਫਿਰ ਮੇਰੇ ਸਤਿਗੁਰਾਂ ਦੇ ਕੋਮਲ ਹਿਰਦੇ ਜਿਹਾ ਕੋਈ ਹਿਰਦਾ ਕੋਮਲ ਨਹੀਂ ਹੋਣਾ। ਇੱਦਾਂ ਗੁਰਸਿੱਖ ਦਾ ਹਿਰਦਾ ਵੀ ਜਿਹੜਾ ਇਹ ਦਸਵਾਂ ਯਮ ਹੈ, ਯੋਗੀਆਂ ਦਾ ਜਿਹੜਾ ਯਮ ਹੈ ਨਾ, ਪਹਿਲਾ ਯਮ ਚੱਲ ਰਿਹਾ ਯੋਗ ਦੇ ਅੱਠ ਅੰਗਾਂ ਵਿੱਚੋਂ ਕਿ ਹਿਰਦਾ ਕੋਮਲ ਹੋਣਾ ਚਾਹੀਦਾ ਹੈ। ਫਿਰ ਖਾਲਸਾ ਜੀ ਹਿਰਦੇ ਚ ਨਿਸ਼ਕ੍ਰੋਧ ਹੋਣਾ, ਯਾਨੀ ਕਿ ਛਿਮਾ, ਇਹ ਗਿਆਰਵਾਂ ਯਮ ਹੈ। ਇਹ ਗਿਆਰਵਾਂ ਯਮ ਹੈ ਕਿ ਹਿਰਦੇ ਚ ਛਿਮਾ ਹੋਣੀ, ਨਿਸ਼ਕ੍ਰੋਧ ਹੋਣਾ। ਕੋਈ ਮਾੜਾ ਵਾਧ ਘਾਟ ਬੋਲ ਜਾਏ, ਗੁੱਸੇ ਰਹਿਤ ਹੋ ਕੇ ਉਹਦਾ ਬੋਲ ਸਹਾਰ ਲੈਣਾ, ਕੋਈ ਵਧੀਕੀ ਵੀ ਕਰ ਜਾਏ ਉਹਦਾ ਬੋਲ ਸਹਾਰ ਲੈਣਾ। ਫਰੀਦਾ ਜੋਤ ਹੈ ਮਰਦ ਮੁੱਕੀਆਂ, ਤੇਰਾ ਨਾ ਮਾਰੇ ਘੁੰਮ, ਇਹ ਜਿਹੜੀ ਬਿਰਤੀ ਹੈ ਛੇਵਾਂ ਦੀ ਬਿਰਤੀ ਹੈ, ਛੇਵਾਂ ਭਾਵ ਰੱਖਣਾ, ਇਹ ਗਿਆਰਵਾਂ ਯਮ ਹੈ ਕਿ ਛੇਵਾਂ ਰੱਖਣਾ, ਮਨ ਦੇ ਵਿੱਚ ਛੇਵਾਂ ਦੀ ਬਿਰਤੀ ਰੱਖਣੀ, ਨਿਸ਼ਕ੍ਰੋਧ ਹੋ ਕੇ ਰਹਿਣਾ, ਇਹ ਖਾਲਸਾ ਜੀ ਗਿਆਰਵਾਂ ਯਮ ਹੈ।
ਰਜ ਤਮ ਗੁਣ ਬਿਨ ਅੰਤਿਸ਼ ਕਰਨ।
ਫਿਰ ਖਾਲਸਾ ਜੀ ਅੱਗੇ ਬਾਰਵਾਂ ਜਿਹੜਾ ਯਮ ਹੈ ਉਹ ਹੈ ਭਾਵ ਸ਼ੁੱਧ। ਇਹਦਾ ਨਾਂ ਹੈ ਭਾਵ ਸ਼ੁੱਧ। ਇਹਦਾ ਕੀ ਮਤਲਬ ਹੈ ਕਿ ਰਜੋ ਗੁਣ ਤਮੋ ਗੁਣ ਇਹਨਾਂ ਗੁਣਾਂ ਤੋਂ ਬਿਨਾਂ ਆਪਣਾ ਅੰਤਸ਼ਕਰਨ ਸ਼ੁੱਧ ਰੱਖਣਾ, ਰਜੋ ਤਮੋ ਗੁਣ ਦਾ ਤਿਆਗ ਰੱਖਣਾ। ਸਤੋ ਗੁਣ ਤਾਂ ਸ਼ੁੱਧ ਹੁੰਦਾ ਨਾ, ਰਜੋ ਗੁਣ ਵੀ ਮੈਲਾ ਹੁੰਦਾ, ਤਮੋ ਗੁਣ ਵੀ ਮੈਲਾ ਹੁੰਦਾ। ਰਜ ਔਰ ਤਮ ਗੁਣ ਦੋਵਾਂ ਦਾ ਤਿਆਗ ਕਰ ਦੇਣਾ, ਸਾਤਵਿਕ ਬਿਰਤੀ ਰੱਖਣੀ, ਇਹ ਬਾਰਵਾਂ ਯਮ। ਇਹਨੂੰ ਭਾਵ ਸ਼ੁੱਧ ਕਹਿੰਦੇ ਨੇ। ਸਾਤਵਿਕ ਬਿਰਤੀ ਰੱਖਣੀ, ਰਜੋ ਗੁਣੀ ਔਰ ਤਮੋ ਗੁਣੀ ਬਿਰਤੀ ਤਿਆਗ ਦੇਣੀ। ਸਾਤਵਿਕ ਬਿਰਤੀ ਕੀ ਹੈ? ਸਾਤਵਿਕ ਭੋਜਨ ਖਾਣਾ, ਸਾਤਵਿਕ ਵਸਤਰ ਪਹਿਨਣੇ, ਜਿਹੜੇ ਵਸਤਰ ਨੇ ਉਹ ਵੀ ਸਾਤਵਿਕ ਹੋਣੇ, ਜਿਹੜੇ ਬੋਲ ਨੇ ਜ਼ੁਬਾਨ ਤੋਂ ਵੀ ਸਾਤਵਿਕ ਹੋਣੇ। ਜਿਹੜੇ ਰਜੋ ਗੁਣੀ ਬੋਲ ਨੇ ਖਾਲਸਾ ਜੀ, ਉਹ ਹੁੰਦੇ ਨੇ ਆਪਣੀ ਵਡਿਆਈ ਦੇ, ਆਪਣੇ ਮੂੰਹੋਂ ਵਡਿਆਈ ਕਰੀ ਜਾਣੀ, ਉਹ ਰਜੋ ਗੁਣੀ ਬੋਲ ਨੇ। ਤਮੋ ਗੁਣੀ ਬੋਲ ਨੇ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ, ਲੋਕਾਂ ਨੂੰ ਮਾੜਾ ਕਹੀ ਜਾਣਾ, ਫਲਾਣਾ ਏਦਾਂ, ਅਮਕਾ ਏਦਾਂ, ਉਹ ਤਮੋ ਗੁਣੀ ਬੋਲ ਨੇ। ਸਾਤਵਿਕ ਬੋਲ ਨੇ ਜਿਹਨਾਂ ਬੋਲਾਂ ਵਿੱਚ ਸਰਲਤਾ ਤੇ ਸਹਿਜਤਾ ਹੋਵੇ, ਪਰਮੇਸ਼ਰ ਦੀ ਸਿਫਤ ਹੋਵੇ, ਉਹ ਸਾਤਵਿਕ ਬੋਲ ਨੇ। ਏਦਾਂ ਖਾਣਾ ਵੀ ਤਿੰਨ ਤਰ੍ਹਾਂ ਦਾ ਹੈ। ਤਮੋ ਗੁਣੀ ਭੋਜਨ ਹੈ, ਤਾਮਸੀ ਬਿਰਤੀ ਵਾਲਾ, ਰਾਕਸ਼ਾਂ ਵਾਲਾ ਭੋਜਨ, ਸ਼ਰਾਬ ਆਦਿ ਕੇ ਤਮੋ ਗੁਣੀ ਬਿਰਤੀ ਵਾਲੇ ਭੋਜਨ। ਰਾਜੋ ਗੁਣੀ ਭੋਜਨ, ਵਧੀਆ ਵਧੀਆ ਚਰਪਰੇ ਪਦਾਰਥ ਖਾਣੇ, ਖੱਟ ਰਸਾਂ ਦੇ ਸਹਿਤ ਪਕਵਾਨ ਖਾਣੇ, ਪਕਵਾਨ ਖਾਣ ਦੀ ਇੱਛਾ ਰੱਖਣੀ, ਉਹ ਰਜੋ ਗੁਣੀ ਭੋਜਨ ਹੈ। ਸਾਤਵਿਕ ਭੋਜਨ ਹੈ, ਖੂਬ ਖਾਣਾ, ਖੀਚਰੀ ਜਾਂ ਮੈਂ ਅੰਮ੍ਰਿਤ ਲੋਨ, ਸਤੋ ਗੁਣੀ ਦਾਲ ਫੁਲਕਾ ਸਾਦਾ। ਇਦਾਂ ਪਹਿਰਾਵਾ ਵੀ ਗੁਰੂ ਖਾਲਸਾ ਜੀ, ਇੱਕ ਤਮੋ ਗੁਣੀ ਪਹਿਰਾਵਾ ਹੁੰਦਾ, ਤਮੋ ਗੁਣੀ ਪਹਿਰਾਵਾ ਹੁੰਦਾ ਹੈ ਕਿ ਮੈਲਾ ਕੁਚੈਲਾ ਜਿਹਾ ਵਸਤਰ ਪਾਈ ਰੱਖਣਾ, ਕਈ ਕਈ ਦਿਨ ਨਹਾਉਣਾ ਨਾ, ਉਹ ਤਮੋ ਗੁਣੀ ਵਾਲੀ ਬਿਰਤੀ ਹੈ, ਤਾਮਸੀ ਬਿਰਤੀ। ਪਾਣੀ ਨੂੰ ਵੀ ਪਾਣੀ ਦੇਖ ਸਗਾਹੀ, ਪਾਣੀ ਤੋਂ ਹੀ ਡਰੀ ਜਾਣਾ। ਰਜੋ ਗੁਣੀ ਕੱਪੜੇ ਵੀ ਨੇ, ਵਧੀਆ ਵਧੀਆ ਹਰ ਵੇਲੇ ਕੱਪੜਿਆਂ ਵਾਲੀ ਬਿਰਤੀ ਰਹਿਣੀ ਮੇਰੀ ਵਧੀਆ। ਸਾਰਿਆਂ ਹੁਣ ਜਿਹੋ ਜਿਹੇ ਕੱਪੜੇ ਮੈਂ ਪਾਏ ਨੂੰ ਦੂਜੇ ਦੇ ਨਹੀਂ ਹੋਣੇ ਚਾਹੀਦੇ। ਜੇ ਦੂਜੇ ਦੇ ਮੇਰੇ ਨਾਲ ਰਲ ਗਏ ਤੇ ਫਿਰ ਮੇਰਾ ਫਿਰ ਉਹਦੇ ਵਿੱਚ ਕੀ ਫਰਕ ਰਹਿ ਗਿਆ। ਸਤੋ ਗੁਣੀ ਭੋਜਨ, ਸਿੱਧੇ ਸਾਧੇ ਵਸਤਰ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਪਹਿਨਣਾ ਵੀ ਮਾੜਾ ਹੈ, ਜਿਸ ਪਹਿਨਣ ਦੇ ਨਾਲ ਮਨ ਮੈਂ ਚੱਲੇ ਵਿਕਾਰ, ਜਿਤ ਪੈਦਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਇਹੋ ਜਿਹਾ ਪਹਿਨਣਾ ਹੀ ਨਹੀਂ ਆਪਾਂ ਵਸਤਰ ਜਿਹਦੇ ਨਾਲ ਮਨ ਚ ਵਿਕਾਰ ਚੱਲਣ। ਸਾਡੇ ਬੱਚੇ ਵੀ ਇਹੋ ਜਿਹੇ ਸ਼ੁੱਧ ਵਸਤਰ, ਸਤੋ ਗੁਣੀ ਵਸਤਰ ਧਾਰਨ ਕਰਨਗੇ ਜਦੋਂ ਧਰਮ ਸਥਾਨਾਂ ਤੇ ਆਉਣ, ਤੇ ਉਹਨਾਂ ਨੂੰ ਧਰਮ ਸਥਾਨਾਂ ਤੇ ਆ ਕੇ ਸ਼ਰਮ ਨਾ ਮਹਿਸੂਸ ਕਰਨੀ ਪਵੇ। ਉਹ ਆਪਣੇ ਸਰੀਰ ਦੇ ਅੰਗ ਨਾ ਛੁਪਾਉਂਦੇ ਫਿਰਨ ਧਰਮ ਸਥਾਨਾਂ ਤੇ ਆ ਕੇ। ਸਤੋ ਗੁਣੀ ਵਸਤਰ ਹੋਣ। ਮਸਕੀਨ ਜੀ ਬੜਾ ਸੋਹਣਾ ਬਚਨ ਕਰਦੇ ਸੀ, ਉਹ ਕਹਿੰਦੇ ਭੜਕੀਲੇ ਤੇ ਚਮਕੀਲੇ ਤੇ ਲਚਕੀਲੇ ਵਸਤਰਾਂ ਨੂੰ ਵੇਖ ਕੇ ਕਾਮ ਚੇਤੇ ਆਉਂਦਾ, ਸਿੱਧੇ ਤੇ ਸਰਲ ਵਸਤਰਾਂ ਨੂੰ ਵੇਖ ਕੇ ਰਾਮ ਚੇਤੇ ਆਉਂਦਾ। ਇਸ ਕਰਕੇ ਸਾਡਾ ਜਿਹੜਾ ਪੁਸ਼ਾਕ ਹੈ, ਪਹਿਰਾਵਾ ਹੈ, ਉਹ ਸਾਤਵਿਕ ਹੋਣਾ ਚਾਹੀਦਾ। ਪੱਛਮੀ ਸਭਿਅਤਾ ਦੇ ਪ੍ਰਭਾਵ ਨਾਲ ਸਾਡੀ ਪੁਸ਼ਾਕ ਜਿਹੜੀ ਹੈ ਉਹ ਵੀ ਬਦਲਦੀ ਚੱਲੀ ਜਾ ਰਹੀ ਹੈ, ਸਾਡਾ ਪਹਿਰਾਵਾ ਬਦਲਦਾ ਚੱਲਿਆ ਜਾ ਰਿਹਾ, ਸਾਡਾ ਖਾਣਾ ਪੀਣਾ ਬਦਲਦਾ ਚੱਲਿਆ ਜਾ ਰਿਹਾ। ਇਸ ਕਰਕੇ ਜਿਹੜਾ ਬਾਰਵਾਂ ਯਮ ਹੈ ਨਾ, ਇਹ ਹੈ ਵੀ ਰਜੋ ਤਮੋ ਗੁਣ ਜਿਹੜਾ ਹੈ ਇਹਦਾ ਤਿਆਗ ਕਰਨਾ, ਔਰ ਇਹਨੂੰ ਭਾਵ ਸ਼ੁੱਧ ਭਾਖਾ ਹੈ ਅਬਰਾਮ, ਇਹਨੂੰ ਭਾਵ ਸ਼ੁੱਧ ਕਹਿੰਦੇ ਹਨ ਅਬਰਾਮ ਸਿਆਣੇ ਲੋਕ ਜਿਹੜੇ ਨੇ। ਇਹ ਬਾਰਵਾਂ ਯਮ ਹੈ।
ਪਰ ਕੋ ਪੀਰ ਨਾ ਦੇ ਬਚ ਕ੍ਰਮ ਤੇ।
ਔਰ ਖਾਲਸਾ ਜੀ ਫਿਰ ਤੇਰਵਾਂ ਯਮ ਹੈ ਅਹਿੰਸਾ, ਕਿ ਕਿਸੇ ਪਰਾਏ ਨੂੰ ਦੂਜੇ ਨੂੰ ਮਨ ਬਚ ਕਰਮ ਕਰਕੇ ਪੀੜਾ ਨਾ ਦੇਵੇ। ਹਿੰਸਾ ਵੀ ਖਾਲਸਾ ਜੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਆ ਮਨ ਕਰਕੇ, ਦੂਜੀ ਹੁੰਦੀ ਆ ਬਚਨਾ ਕਰਕੇ, ਤੀਜੀ ਹੁੰਦੀ ਆ ਸਰੀਰ ਕਰਕੇ। ਸਾਡੇ ਦੇਸ਼ ਦੇ ਕਈ ਲੋਕ ਇਹ ਨਾਰਾ ਲਾਉਂਦੇ ਨੇ ਅਹਿੰਸੋ ਪਰਮ ਧਰਮ, ਪਰ ਅਹਿੰਸੋ ਪਰਮ ਧਰਮ ਤਾਂ ਕਹਿੰਦੇ ਨੇ ਵੀ ਕਹਿੰਦੇ ਜੀ ਅਸੀਂ ਕਿਸੇ ਨੂੰ ਮਾਰਦੇ ਨਹੀਂ, ਅਸੀਂ ਹਥਿਆਰ ਨਹੀਂ ਰੱਖਿਆ, ਪਰ ਉਹਦਾ ਜ਼ੁਬਾਨ ਨਾਲ ਇੰਨੇ ਭੈੜੇ ਬੋਲ ਬੋਲਦੇ ਨੇ ਵੀ ਸੀਨਾ ਪਾੜ ਕੇ ਰੱਖ ਦੇਣ, ਉਹ ਕਾਹਦੀ ਅਹਿੰਸਾ ਹੋਈ? ਵੀ ਸਰੀਰ ਕਰਕੇ ਨਾ ਮਾਰਿਆ, ਮੂੰਹ ਤੋਂ ਇਹੋ ਜਿਹਾ ਬੋਲ ਬੋਲ ਦਿੱਤਾ ਵੀ ਅਗਲਾ ਮਰਨ ਵਾਸਤੇ ਮਜਬੂਰ ਹੋ ਜਾਏ, ਇਹ ਵੀ ਤਾਂ ਹਿੰਸਾ ਹੀ ਹੈ, ਇਹਨੂੰ ਵੀ ਤਾਂ ਹਿੰਸਾ ਹੀ ਕਹਿੰਦੇ ਨੇ। ਹਿੰਸਾ ਅਹਿੰਸਾਵਾਦੀ ਉਹ ਹੈ ਜਿਹੜਾ ਨਾ ਤਾਂ ਸਰੀਰ ਕਰਕੇ ਕਿਸੇ ਨੂੰ ਮਾਰੇ, ਨਾ ਬਚਨ ਕਰਕੇ ਕਿਸੇ ਨੂੰ ਮਾੜਾ ਕਵੇ, ਤੇ ਨਾ ਹੀ ਮਨ ਕਰਕੇ ਕਿਸੇ ਦਾ ਬੁਰਾ ਚਿਤਵੇ। ਤਿੰਨ ਪ੍ਰਕਾਰ ਦੀ ਹਿੰਸਾ ਹੈ। ਮਨ ਕਰਕੇ ਕਿਸੇ ਲਈ ਬੁਰਾ ਨਹੀਂ ਚਿਤਵਣਾ, ਕਿਸੇ ਲਈ ਮਾੜਾ ਨਹੀਂ ਸੋਚਣਾ, ਪਰ ਕਾ ਬੁਰਾ ਨਾ ਰੱਖੋ ਚੀਤ, ਆਪਣੇ ਚਿੱਤ ਵਿੱਚ ਕਿਸੇ ਦੂਜੇ ਦਾ ਬੁਰਾ ਨਹੀਂ ਰੱਖਣਾ, ਇਹ ਮਨ ਦੀ ਅਹਿੰਸਾ ਹੈ। ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਹੀਂ ਬੋਲਣਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੌੜਾ, ਉਹ ਕਦੇ ਕੌੜਾ ਨਹੀਂ ਬੋਲਦਾ। ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਾ ਕਹੇ, ਇਹ ਗੁਰੂ ਖਾਲਸਾ ਜੀ ਜ਼ੁਬਾਨ ਦੀ ਅਹਿੰਸਾ ਹੈ। ਸਰੀਰ ਕਰਕੇ ਕਿਸੇ ਨੂੰ ਨਾ ਮਾਰਨਾ, ਇਹ ਖਾਲਸਾ ਜੀ ਤਨ ਦੀ ਅਹਿੰਸਾ ਹੈ। ਇੱਦਾਂ ਇਹਨਾਂ ਤਿੰਨ ਪ੍ਰਕਾਰ ਦੀਆਂ ਅਹਿੰਸਾਵਾਂ ਤੋਂ ਜਿਹੜਾ ਬਚ ਜੇ ਉਹ ਹੈ ਤੇਰਵਾਂ ਯਮ, ਇਹਨੂੰ ਕਹਿੰਦੇ ਨੇ ਅਹਿੰਸਾ। ਖਾਲਸੇ ਨੂੰ ਲੋਕ ਹਿੰਸਕ ਕਹਿੰਦੇ ਨੇ, ਕਹਿੰਦੇ ਜੀ ਇਹ ਵੇਖੋ ਕਿਰਪਾਨਾਂ ਚੁੱਕੀ ਫਿਰਦੇ ਨੇ, ਹਥਿਆਰ ਚੁੱਕੀ ਫਿਰਦੇ ਨੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਓ, ਜੇ ਖਾਲਸੇ ਜੇ ਅਹਿੰਸਾਵਾਦੀ ਕੋਈ ਨਹੀਂ, ਖਾਲਸਾ ਸਭ ਤੋਂ ਵੱਡਾ ਅਹਿੰਸਾਵਾਦੀ ਹੈ। ਕਿਵੇਂ? ਹਿੰਸਕ ਉਹ ਸੀ ਅਬਦਾਲੀ ਨਾਦਰ ਜਿਹੜੇ ਹਿੰਦੁਸਤਾਨ ਤੇ ਚੜ੍ਹ ਕੇ ਆਏ, 80-80 ਹਜ਼ਾਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਪਕੜ ਕੇ ਗੁਲਾਮ ਬਣਾ ਕੇ, ਉਹਨਾਂ ਦੀਆਂ ਪੰਡਾਂ ਦੀਆਂ ਪੰਡਾਂ ਬੰਨ ਕੇ ਖੋਹ ਕੇ ਹਿੰਦੁਸਤਾਨ ਤੋਂ ਲਿਜਾ ਕੇ ਗਜਨਵੀ ਦੇ ਬਾਜ਼ਾਰਾਂ ਚ ਵੇਚਣ ਲਈ ਜਾ ਰਹੇ ਸਨ, ਉਹ ਹਿੰਸਕ ਸੀ। ਤੇ ਉਹਨਾਂ ਨੂੰ ਰੋਕ ਕੇ ਉਹਨਾਂ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਦੀਆਂ ਉਹਨਾਂ ਬਹੁ ਬੇਟੀਆਂ ਨੂੰ ਉਹਨਾਂ ਦੀ ਗ੍ਰਿਫਤਾਰ ਤੋਂ ਗ੍ਰਿਫਤ ਚੋਂ ਛੁਡਾ ਕੇ ਘਰੋ ਘਰੀ ਪਹੁੰਚਾ ਕੇ ਆਉਣ ਵਾਲਾ ਅਹਿੰਸਾਵਾਦੀ ਆ ਜਾਂ ਜਿਹੜੇ ਉਹ ਅਹਿੰਸਾਵਾਦੀ ਸਨ, ਹਿੰਸਕ ਸਨ ਜਿਹੜੇ ਚੜ੍ਹ ਕੇ ਆਏ? ਫਿਰ ਖਾਲਸਾ ਅਹਿੰਸਾਵਾਦੀ ਹੈ ਨਾ, ਉਹਨਾਂ ਨੂੰ ਰੋਕ ਰਿਹਾ। ਖਾਲਸੇ ਨੇ ਸ਼ਸਤਰ ਚੁੱਕੇ ਨੇ ਹਿੰਸਾ ਕਰਨ ਵਾਸਤੇ ਨਹੀਂ, ਖਾਲਸੇ ਦੀ ਕਿਰਪਾਨ, ਕਿਰਪਾਨ ਹੈ ਇਹਦੇ ਚ ਕਿਰਪਾ ਵਰਤਦੀ ਹੈ, ਇਹ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ਼ ਉੱਠਦੀ ਹੈ, ਨਾ ਕਿ ਕਿਸੇ ਦਾ ਕਤਲ ਕਰਨ ਵਾਸਤੇ। ਇਹ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ਼ ਉੱਠਦੀ ਹੈ, ਇਸ ਕਰਕੇ ਅਸੀਂ ਸ਼ਸਤਰਧਾਰੀ ਵੀ ਹਾਂ, ਪਰ ਸ਼ਸਤਰਧਾਰੀ ਨਾਲ ਅਹਿੰਸਾਵਾਦੀ ਵੀ ਹਾਂ। ਅਸੀਂ ਕਿਸੇ ਤੇ ਪਹਿਲ ਨਹੀਂ ਕਰਦੇ, ਪਰ ਜੇ ਕੋਈ ਜ਼ੁਲਮ ਕਰਨ ਆਵੇ ਤੇ ਫਿਰ ਆਪਣੀ ਸਵੈ ਆਤਮ ਦੀ ਰੱਖਿਆ ਤਾਂ ਜਾਨਵਰ ਵੀ ਕਰਦੇ ਨੇ, ਪਸ਼ੂ ਵੀ ਤਾਂ ਆਪਣਾ ਆਪ ਬਚਾਉਂਦੇ ਹੀ ਨੇ ਨਾ। ਤੇ ਫਿਰ ਖਾਲਸਾ ਨੂੰ ਤਾਂ ਸਤਿਗੁਰਾਂ ਨੇ ਸ਼ਸਤਰਧਾਰੀ ਬਣਾਇਆ, ਫਿਰ ਆਪਣੀ ਸਵੈ ਆਤਮ ਰੱਖਿਆ ਵਾਸਤੇ ਲੜਨ ਵਾਲੇ ਨੂੰ ਹਿੰਸਕ ਨਹੀਂ ਕਹਿ ਸਕਦੇ। ਇਸ ਕਰਕੇ ਭਾਈ ਜਿਹੜਾ ਤੇਰਵਾਂ ਯਮ ਹੈ ਉਹ ਅਹਿੰਸਾ ਹੈ।
ਨਾਮ ਅਹਿੰਸਾ ਲਖ ਸੁਖ ਧਾਮ,
ਘਰ ਹੈ ਅਹਿੰਸਾ, ਇਹ ਅਹਿੰਸਾ ਬਿਰਤੀ ਰੱਖਣੀ।
ਬ੍ਰਹਮਚਰਜ ਸੋ ਅਸ਼ਟ ਪ੍ਰਕਾਰਨ,
ਖਾਲਸਾ ਜੀ ਫੇਰ ਚੌਦਵਾਂ ਯਮ ਹੈ ਬ੍ਰਹਮਚਰਜ। ਚੌਦਵਾਂ ਯਮ ਹੈ, 15 ਪ੍ਰਕਾਰ ਦੇ ਯਮ ਨੇ ਨਾ, ਤੇ ਚੌਦਵਾਂ ਹੈ ਬ੍ਰਹਮਚਰਜ। ਜਿਹੜਾ ਬ੍ਰਹਮਚਰਜ ਹੈ ਖਾਲਸਾ ਜੀ ਉਹ ਵੀ ਫਿਰ 8 ਪ੍ਰਕਾਰ ਦਾ ਹੈ। ਅੱਗੇ ਕਾਮ ਜਿਹੜਾ ਹੈ ਨਾ, 8 ਪ੍ਰਕਾਰ ਦੇ ਕਾਮ ਤੇ ਫਤਿਹ ਪ੍ਰਾਪਤ ਕਰ ਲੈਣ ਨੂੰ ਬ੍ਰਹਮਚਰਜ ਕਹਿੰਦੇ ਨੇ। ਆਮ ਕਰਕੇ ਕੇਂਦਰੀ ਤੇ ਕਾਬੂ ਕਰਕੇ ਕਹਿੰਦੇ ਜੀ ਅਸੀਂ ਬ੍ਰਹਮਚਰਜੀ ਹਾਂ, ਅਸੀਂ ਬ੍ਰਹਮਚਰਜ ਪਾਲਿਆ। ਪਰ ਮਹਾਰਾਜ ਜੀ ਕਹਿੰਦੇ ਇੱਥੇ ਭਾਈ ਦਇਆ ਸਿੰਘ ਜੀ, ਜਿਹੜਾ 8 ਪ੍ਰਕਾਰ ਦੇ ਕਾਮ ਤੇ ਫਤਿਹ ਪਾ ਲਵੇ ਉਹਨੂੰ ਕਹਿੰਦੇ ਨੇ ਬ੍ਰਹਮਚਰਜ। ਉਹ ਚੌਦਵਾਂ ਜਮ, ਉਹ 8 ਪ੍ਰਕਾਰ ਦਾ ਕਾਮ ਕਿਹੜਾ ਹੁਣ ਦੱਸਦੇ ਹਨ।
ਮੈਥਨ ਤਿਆਗਨ ਹੈ ਨਿਸ਼ਕਾ,
8 ਪ੍ਰਕਾਰ ਦਾ ਜਿਹੜਾ ਉਹ ਕਾਮ ਹੈ ਉਹਨੂੰ ਤਿਆਗ ਦੇਣਾ, ਕਾਮ ਤੋਂ ਰਹਿਤ ਹੋ ਜਾਣ ਦਾ ਨਾਮ, ਨਿਸ਼ਕਾਮ ਹੋ ਜਾਣ ਦਾ ਨਾਮ ਬ੍ਰਹਮਚਾਰਜ ਬ੍ਰਹਮਚਰਜ ਹੈ।
ਸਿਮਰਨ ਸ਼ਰਮਣ ਕੇਲ ਅਰ ਦੇਖਣ,
8 ਪ੍ਰਕਾਰ ਦਾ ਕਾਮ ਕਿਹੜਾ? ਮਨ ਦੇ ਵਿੱਚ ਇਸਤਰੀ ਦਾ ਸਿਮਰਨ ਕਰੀ ਜਾਣਾ, सोची जाना इस्त्री बारे जा इस्त्री मर्द बारे सोची जावे, सिमरन करी जाना, उनू याद करी जाना, इस्त्री दा रूप चित भी जाना। दूसरा है सरवण, उहदियां गल्लां सुनी जानियां, मिठियां मिठियां गल्लां सुनी जानियां, जिहड़ियां काम क्रीड़ा वालियां होण, विभचारी गल्लां होण, उह इस्त्री कोल बह के उहनां दियां गल्लां सुनियां सुनी जानियां, इह दूसरा काम है। तीसरा है केल, केलां करनियां, खेडां मचाउणियां। कहिंदे इस प्रकार दे नाल हास मखौल करने इस्त्रियां दे नाल बह के उह केल करन दा नाम है।
गोए पाखा संकल्प सुकीन,
इस्त्री नूं वेखी जाना, नेत्रा राही बिंद चलिया जांदा, इह चौथा काम है। अठ प्रकार दा काम है ना। चौथा यह है कि इस्त्री वेख के मन दे विच विभचार दी बिरति रखनी। जदों मन मैला हो जाए किसी इस्त्री नूं वेख के जां पुरख नूं वेख के इस्त्री दा मन मैला हो जाए, यह भी एक प्रकार का काम है। गुहे पाखण, एकांत विच बह के कल्या बह के किसी इस्त्री नाल गुप्त रूप विच गल्लां करनियां, यह भी खालसा जी एक प्रकार का काम है। संकल्प सुकीन, छेवां काम है मन दे विच संकल्प कर लेना कि मैं फलानी दा थां ते फलानी जगह ते जाके फलानी इस्त्री नूं जाके मिलना जां फलाने पुरख नूं जाके अमा पुरख नूं जाके मिलना है। यह छेवां काम है।
अद्वसायंग क्रिया निवर्ते,
अद्वसायंग दा मतलब है कि शरीरक तौर दे उत्ते संबंध कायम कर लेने, यह सतवां काम है। शरीरक तौर ते संबंध कायम कर लेना, उस क्रिया दे विच चलिया जाना। क्रिया निवर्ता
अष्टांग बहीन,
अद्वसायंग दा मतलब है कि उस अवस्था विच चले जाना, काम क्रीड़ा दी हालत विच चले जाना, मैथन समय भोग समय दी बिरती बन जानी, फिर बिंद दा त्याग हो जाना, उहनू कहिंदे ने खालसा जी अठ प्रकार दा काम है। अष्टांग मैथन, अष्टांग बहीन, जेड़ा इस अठ प्रकार दे काम ते जित प्राप्त कर ले ਉਹਨੂੰ ਕਹਿੰਦੇ ਨੇ ਬ੍ਰਹਮਚਰਜ। ਇਹ ਚੌਥਾ ਯਮ ਹੈ, ਉਹਨੂੰ ਕਹਿੰਦੇ ਨੇ ਬ੍ਰਹਮਚਰਜ ਦੀ ਪਾਲਣਾ ਇਹਨੇ ਕੀਤੀ ਜਿਹਨੇ ਅੱਠਾਂ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ, ਅੱਠ ਪ੍ਰਕਾਰ ਦੇ ਕਾਮ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ, ਅੱਠਾਂ ਨੂੰ ਹੀ ਜਿੱਤ ਲਿਆ ਖਾਲਸਾ ਜੀ, ਉਹਨੂੰ ਗੁਰੂ ਖਾਲਸਾ ਜੀ ਬ੍ਰਹਮਚਰਜ ਦਾ ਧਾਰਨੀ ਕਹਿੰਦੇ ਨੇ, ਉਹ ਪੂਰਨ ਬ੍ਰਹਮਚਰਜ ਹੈ।
ਜਨਮ ਰੋਗ ਦੁੱਖ ਤਤਾ ਜਰਾ ਦੁੱਖ,
ਫਿਰ ਖਾਲਸਾ ਜੀ ਪੰਦਰਵਾਂ ਯਮ ਹੈ ਕਿ ਜਿਵੇਂ ਜਨਮ ਤੋਂ ਕੋਈ ਰੋਗ ਲੱਗ ਜਾਣਾ, ਜ਼ਰਾ ਦਾ ਰੋਗ ਲੱਗ ਜਾਣਾ,
ਤ੍ਰੈਕੋ ਚਿਤਵਨ ਸਿਮਰਤ ਚੀਨ,
ਜਨਮ ਦਾ ਡਰ, ਕੋਈ ਰੋਗ ਹੋਣਾ ਤੇ ਜਾਂ ਫਿਰ ਬੁਢੇਪੇ ਦਾ ਦੁੱਖ, ਇਹਨਾਂ ਨੂੰ ਆਪਣੇ ਮਨ ਦੇ ਵਿੱਚ ਚਿਤ ਵੀ ਜਾਣਾ, ਇਹਨਾਂ ਦਾ ਆਪਣੇ ਮਨ ਵਿੱਚ ਡਰ ਰੱਖਣਾ।
ਮਨ ਤਨ ਪ੍ਰਾਣ ਰੱਖੀ ਕਨ ਦੁੱਖ ਤੇ,
ਆਪਣੇ ਮਨ ਤੇ ਤਨ ਤੇ ਪ੍ਰਾਣਾਂ ਨੂੰ ਇਹਨਾਂ ਰਿਖੀਆਂ ਦੇ ਦੁੱਖ ਤੋਂ,
ਨਿਸ਼ਚਲ ਰਹਿ ਸੋ ਤ੍ਰਿਤ ਪਰਬੀਨ।
ਇਹ ਪੰਦਰਵਾਂ ਯਮ ਹੈ, ਇਹਨੂੰ ਕਹਿੰਦੇ ਨੇ ਤ੍ਰਿਤ। ਤ੍ਰਿਤ ਦਾ ਮਤਲਬ ਹੈ ਧੀਰਜ ਰੱਖਣਾ। ਇਹ ਪੰਦਰਵਾਂ ਯਮ ਹੈ ਕਿ ਜਦੋਂ ਕੋਈ ਰੋਗ ਲੱਗ ਜਾਣਾ, ਉਹਦਾ ਨਾ ਮਨ ਚ ਡਰ ਰੱਖਣਾ, ਕੋਈ ਇਹ ਸਮਝਣਾ ਵੀ ਪਰਾ ਲਬਧ ਹੈ, ਬੁਢੇਪੇ ਦਾ ਨਾ ਮਨ ਦੇ ਵਿੱਚ ਡਰੀ ਜਾਣਾ, ਹਾਏ ਮੈਂ ਕਿਤੇ ਬੁੱਢਾ ਨਾ ਹੋ ਜਾਂ, ਕਈ ਏਦਾਂ ਹੀ ਡਰੀ ਜਾਂਦੇ ਨੇ, ਹਾਏ ਕਿਤੇ ਮੇਰੇ ਕੇਸ ਹੀ ਨਾ ਚਿੱਟੇ ਹੋ ਜਾਣ, ਉਹਦੇ ਵਾਸਤੇ ਨੌਂ ਹੀ ਘਸੀ ਜਾਣਗੇ ਬੈਠੇ ਕਥਾ ਕੀਰਤਨ ਸੁਣਦਿਆਂ, ਵੀ ਚਲੋ ਨੌਂ ਘਸਣ ਨਾਲ ਕਿਸੇ ਯੋਗੀ ਨੇ ਦੱਸ ਦਿੱਤਾ, ਕਿਸੇ ਬਾਬੇ ਨੇ ਵੀ ਤੁਸੀਂ ਨੌਂ ਘਸਾਈ ਜਾਓ ਤੇ ਕੇਸ ਜਿਹੜੇ ਨੇ ਉਹ ਚਿੱਟੇ ਨਹੀਂ ਹੋਣ ਲੱਗੇ। ਇਹ ਤਾਂ ਹੋਣੇ ਹੀ ਨੇ, ਜਦੋਂ ਹੋਣੇ ਨੇ ਹੋ ਹੀ ਜਾਣੇ ਨੇ, ਕੌਣ ਰੋਕੇਗਾ। ਇਸ ਕਰਕੇ ਇਹ ਡਰ ਹੀ ਨਾ ਰੱਖਣਾ ਮਨ ਚ ਧੀਰਜ, ਹਾਂ ਜੋ ਆਉਣਾ ਹੈ ਬੁਢੇਪਾ ਉਹ ਵੀ ਆਉਣਾ ਹੀ ਆਉਣਾ ਹੈ, ਉਹਨੂੰ ਵੀ ਆਪਾਂ ਰੋਕ ਨਹੀਂ ਸਕਦੇ, ਜੋ ਹੋਣਾ ਹੀ ਹੈ ਜਿਹਨੂੰ ਆਪਾਂ ਰੋਕ ਹੀ ਨਹੀਂ ਸਕਦੇ, ਉਹਦੇ ਵਾਸਤੇ ਆਪਣੇ ਮਨ ਚ ਪਰੇਸ਼ਾਨੀ ਕਾਹਦੀ ਰੱਖਣੀ, ਉਹਦੇ ਵਾਸਤੇ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਡਰ ਰੱਖੀ ਜਾਣਾ, ਭੈ ਰੱਖੀ ਜਾਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਡਰ ਹੈ, ਭਾਈ ਦਇਆ ਸਿੰਘ ਜੀ ਕਹਿੰਦੇ ਇਹਦੇ ਨਾਲੋਂ ਆਪਣੀ ਬਿਰਤੀ ਨੂੰ ਨਿਸ਼ਚਲ ਕਰਕੇ ਰੱਖਣਾ, ਇਹ ਤ੍ਰਿਤ। ਇਹਨੂੰ ਕਹਿੰਦੇ ਨੇ ਪੰਦਰਵਾਂ ਯਮ, ਪੰਦਰਾਂ ਪ੍ਰਕਾਰ ਦਾ ਯਮ ਇੱਥੇ ਪੂਰਾ ਹੋਇਆ।
ਯਮ ਦਸ ਪੰਜ ਕਹਿ ਇੱਕ ਅੰਗ,
ਖਾਲਸਾ ਜੀ ਇਹ ਜਿਹੜੇ ਪੰਜ ਤੇ ਦਸ ਪੰਦਰਾਂ ਯਮ ਕਹੇ ਨੇ ਨਾ, ਇਹ ਦਰਅਸਲ ਇੱਕ ਅੰਗ ਹੈ, ਯੋਗ ਦੇ ਅੱਠ ਅੰਗ ਨੇ ਨਾ, ਪਹਿਲਾ ਅੰਗ ਜਿਹੜਾ ਯੋਗ ਦਾ ਉਹ ਹੈ ਯਮ, ਜਿਹੜੇ 15 ਪ੍ਰਕਾਰ ਦਾ ਯਮ ਦੱਸਿਆ। ਦਰਅਸਲ ਇਹ 15 ਯਮ ਇੱਕ ਹੀ ਨੇ, ਇੱਕ ਅੰਗ ਹੈ ਯੋਗ ਦਾ,
ਦੂਸਰਾ ਅੰਗ ਨੇਮ 8-7।
ਖਾਲਸਾ ਜੀ, ਜਿਹੜਾ ਦੂਸਰਾ ਅੰਗ ਹੈ ਯੋਗ ਦਾ ਉਹ ਹੈ ਨੇਮ, ਜਿਹੜਾ ਦੂਸਰਾ ਅੰਗ ਹੈ ਉਹ ਹੈ ਨੇਮ। ਉਹ ਵੀ ਅੱਗੇ 15 ਪ੍ਰਕਾਰ ਦਾ, ਯਮ ਵੀ 15 ਪ੍ਰਕਾਰ ਦਾ ਪਿੱਛੇ ਹੋ ਗਿਆ। ਦੂਸਰਾ ਅੰਗ ਹੈ ਯੋਗ ਦਾ 8 ਅੰਗਾਂ ਦੇ ਵਿੱਚੋਂ ਨੇਮ, ਉਹ ਵੀ ਅੱਗੇ ਖਾਲਸਾ ਜੀ 8-15 ਪ੍ਰਕਾਰ ਦਾ। 8-7 ਦਾ ਮਤਲਬ 8 ਤੇ 7 15, ਉਹ ਵੀ ਅੱਗੇ 15 ਤਰ੍ਹਾਂ ਦਾ। ਉਹ 15 ਪ੍ਰਕਾਰ ਦਾ ਜਿਹੜਾ ਨੇਮ ਹੈ ਉਹ ਅੱਗੇ ਕਥਾ ਚੱਲ ਰਹੀ ਹੈ।